ਸ੍ਰੀ ਵਾਹਿਗੁਰੂ ਸਾਹਿਬ ਜੀ, ਸ੍ਰੀ ਨਾਨਕ ਅੰਗਦ ਗੁਰੂ, ਅਮਰਦਾਸ ਪਦ ਬੰਦ, ਰਾਮਦਾਸ ਅਰਜਨ ਗੁਰੂ, ਬਰ ਸ੍ਰੀ ਹਰਗੋਬਿੰਦ, ਹਰੇ ਰਾਏ ਹਰਿ ਕ੍ਰਿਸ਼ਨ ਗੁਰੂ, ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰੂ, ਨਮੋ ਚਰਨ ਅਰਬਿੰਦ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ, ਗੁਰੂ ਗ੍ਰੰਥ ਸਾਹਿਬ ਉਦਤ ਬੰਦੋ ਕਰੇ ਨਿਰਾਗ, ਸ੍ਰੀ ਗੁਰੂ ਸ਼ਬਦ ਕਮਾਏ ਜਿਨ, ਜੀਤੇ ਪੰਜ ਵਿਕਾਰ, ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰਤਾਰ, ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ, ਕਹਾਂ ਬੁੱਧ ਪ੍ਰਭ ਤੁਛ ਹਮਾਰੇ, ਵਰਣ ਸਕੈ ਮਹਿਮਾ ਜੋ ਤਿਹਾਰੇ, ਹਮ ਨਾ ਸਕਤ ਕਰ ਸਿਫਤ ਤੁਮਾਰੇ, ਆਪ ਲੈ ਹੋ ਤੁਮ ਕਥਾ ਸੁਧਾਰੇ, ਹਮ ਨਾ ਸਕਤ ਕਰ ਸਿਫਤ ਤੁਮਾਰੇ, ਆਪ ਲੈ ਹੋ ਤੁਮ ਕਥਾ ਸੁਧਾਰੇ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜਬ ਬੰਦੂ ਤੁਰਕਣ ਬੰਦਿਓ, ਭਈ ਔਰ ਹੀ ਤੌਰ, ਸਿੰਘਨ ਮਾਰਨ ਹੋਏ ਚਹੈ, ਸਭਨ ਕਰ ਇੱਕ ਠੌਰ। ਜਬ ਬੰਦੋ ਤੁਰਕਨ ਬੰਦਿਓ, ਭਈ ਔਰ ਹੀ ਤੌਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਭਗਤ ਵਛਲ, ਪਤਿਤ ਉਦਾਹਰਣ, ਸਤਿਗੁਰੂ ਗੁਰਦੇਵ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਪੰਥ ਦੇ ਵਾਲੀ ਸਰਬੰਸਦਾਨੀ ਵਾਲੀ ਦੋ ਜਹਾਨ, ਅੰਮ੍ਰਿਤ ਕੇ ਦਾਤੇ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ, ਜਾਗਦੀ ਜੋਤ, ਚਵਰ ਛਤਰ ਤਖਤ ਦੇ ਮਾਲਕ, ਪ੍ਰਕਾਸ਼ ਸਰੂਪ ਗੁਰਦੇਵ, ਜੁਗੋ ਜੁਗ ਅਟਲ, ਬਾਣੀ ਕੇ ਬੋਹਿਤ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਦਰਬਾਰ ਅੰਦਰ ਜੁੜ ਬੈਠੀ ਸਤਿਗੁਰ ਜੀ ਦੀ ਸਾਜੀ ਨਿਵਾਜੀ, ਗੁਰੂ ਰੂਪ ਗੁਰੂ ਖਾਲਸਾ, ਗੁਰੂ ਰੂਪ ਸਤ ਸੰਗਤ ਜੀਓ, ਆਪ ਜੀ ਕਰਮਾਂ ਵਾਲੇ ਹੋ ਜੋ ਸਤਿਗੁਰ ਜੀ ਦੇ ਦਰਸ਼ਨ ਕਰਕੇ, ਗੁਰੂ ਜੀ ਦੇ ਚਰਨ ਪਰਸ ਕੇ ਆਪਣੇ ਸਮੇਂ ਨੂੰ ਸਫਲਾ ਕਰ ਰਹੇ ਹੋ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ ਆਪ ਸੰਗਤਾਂ ਸੰਧਿਆ ਦੇ ਸਮੇਂ ਤੋਂ ਹੀ ਜੁੜ ਰਹੇ ਹੋ। ਗੁਰੂ ਜੀ ਦੀ ਤੁਰਕੇ ਬਾਣੀ ਸੋ ਦਰ ਰਹਿਰਾ ਸਾਹਿਬ ਗ੍ਰੰਥ ਦਾਸ ਹੋਈ ਹੈ। ਗੁਰੂ ਜੀ ਨੇ ਆਪਣੇ ਪਾਵਨ ਪਵਿੱਤਰ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ। ਗੁਰੂ ਜੀ ਦੀ ਕਿਰਪਾ ਸਦਕਾ ਜੋ ਆਪਾਂ ਸ੍ਰੀ ਗੁਰ ਪੰਥ ਪ੍ਰਕਾਸ਼ ਦੀ ਕਥਾ ਸਰਵਣ ਕਰਦੇ ਆ ਰਹੇ ਹਾਂ, ਉਸ ਕਥਾ ਦਾ ਸਾਧ ਸੰਗਤ ਜੀ ਹੁਣ ਸਮਾਂ ਹੋਇਆ ਹੈ। ਜਿਵੇਂ ਆਪ ਜੀ ਨੇ ਪਿਛਲੇ ਦੀਵਾਨਾਂ ਵਿੱਚ ਸਰਵਣ ਕੀਤਾ ਸੀ ਕਿ ਕੈਰੋ ਨੰਗਲ ਦੇ, ਇਸੇ ਤਰ੍ਹਾਂ ਚਮੁੰਡੀ ਨਗਰ ਦੇ ਜੋ ਲਾਹੌਰ ਦੇ ਬਾਈਪਾਸ 'ਤੇ ਪੈਂਦਾ ਹੈ, ਰੰਧਾਵਿਆਂ ਦੀ ਗੋਦ 'ਤੇ ਗੋਦ ਦੇ ਕੁਝ ਸਿੰਘ ਸਨ। ਉਹਨਾਂ ਨੇ ਗੁਰੂ ਜੀ ਦਾ ਅੰਮ੍ਰਿਤ ਛਕਿਆ ਹੋਇਆ ਸੀ, ਜਿਸ ਕਰਕੇ ਤੌਰ ਤਰੀਕਾ ਖਾਲਸੇ ਵਾਲਾ ਪਕੜਿਆ, ਤੁਰਕਾਂ ਦੀ ਫੌਜ ਨੂੰ ਲੁੱਟ ਕੇ ਅਤੇ ਉਹਨਾਂ ਨੇ ਆਪਣਾ ਗੁਜ਼ਾਰਾ ਕਰ ਦੀ, ਕਿਉਂਕਿ ਖਾਲਸਾ ਜਿਹੜਾ ਹੈ ਉਹ ਕਦੇ ਵੀ ਜਿਹੜੀ ਸ਼ਾਹੀ ਫੌਜ ਹੈ, ਜਿਹੜੇ ਕੋਈ ਰਾਜ ਭਾਗ ਕਰਦੇ ਹੈ, ਉਹ ਸਿੰਘਾਂ ਨੂੰ ਦਬਾਉਣਾ ਚਾਹੁੰਦੇ ਆ, ਪਰ ਸਿੰਘ ਦੱਬਦੇ ਨਹੀਂ, ਸਗੋਂ ਉਹਨਾਂ ਨੂੰ ਦਬਾਉਂਦੇ ਹਨ। ਖਾਲਸੇ ਨੇ ਗੁਰੂ ਵਾਲੀ ਰੀਤ ਗੁਰਦੇਵ ਬਚਨਾਂ ਦੀ ਰੀਤ ਜਿਹੜੀ ਉਹ ਪਗਾਉਣ ਵਾਸਤੇ ਇਹ ਸਿੰਘਾਂ ਨੇ ਜਿਹੜਾ ਤੌਰ ਤਰੀਕਾ ਫੜਿਆ। ਸਮੇਂ ਸਮੇਂ ਦੇ ਨਾਲ ਗੁਰੂ ਦੇ ਪੰਥ ਖਾਲਸੇ ਦੇ ਲੋਕ ਵੈਰੀ ਬਣਦੇ ਆਏ ਹੈ, ਪਹਿਲਾਂ ਵੀ ਸੀ, ਅੱਜ ਵੀ ਹੈ, ਅੱਗੇ ਵੀ ਰਹਿਣਗੇ। ਪਰ ਗੁਰੂ ਦਾ ਜਿਹੜਾ ਖਾਲਸਾ ਪੰਥ ਹੈ ਉਹਦੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿੱਚ ਹੀ ਸਦਾ ਰਹਿਣਾ ਹੈ, ਕਿਉਂਕਿ ਇਹ ਪੰਥ ਕਿਸੇ ਦਾ ਆਪਣਾ ਨਹੀਂ ਹੈ। ਇਹਦੇ ਖਾਲਸਾ ਅਕਾਲ ਪੁਰਖ ਕੀ ਫੌਜ, ਉਸ ਅਕਾਲ ਪੁਰਖ ਦੀ ਫੌਜ ਹੈ। ਪਿੰਡਾਂ ਦੇ ਲੋਕ ਵੀ ਦੁਖੀ ਸਿੰਘਾਂ ਦੇ ਤੌਰ ਤਰੀਕੇ ਬਾਣਾ ਵੇਖ ਕੇ, ਵੱਖਰਾਪਣ ਵੇਖ ਕੇ, ਉਹ ਜਿਹੜੇ ਪਿੰਡ ਸੀ ਸਜਾਦੋ ਨਾਮ ਦਾ ਪਿੰਡ ਇੱਥੇ ਆਇਆ ਹੈ ਕਥਾ ਵਿੱਚ, ਇਸੇ ਤਰ੍ਹਾਂ ਇੱਕ ਮੋਰੀ ਨਾਮ ਦਾ ਪਿੰਡ ਸੀ, ਉੱਥੋਂ ਦੇ ਜੱਟ ਕਹਿਣ ਪਾਉਣ ਨੂੰ ਹਿੰਦੂ, ਕੰਮ ਉਹਨਾਂ ਦੇ ਮੁਸਲਮਾਨਾਂ ਵਾਲੇ, ਕਿਉਂਕਿ ਉਹ ਸਖੀ ਸਰਵਰ ਸੁਲਤਾਨੀਏ ਦੇ ਉਹ ਪੂਜਕ ਸਨ, ਉਪਾਸ਼ਕ ਸਨ। ਉਹ ਸਿੰਘਾਂ ਨੂੰ ਵੀ ਚੰਗਾ ਨਹੀਂ ਸੀ ਚਾਹੁੰਦੇ, ਇੱਧਰੋਂ ਤੁਰਕ ਸਰਕਾਰ ਦੇ ਦੁਖੀ ਹੈ ਹੀ ਸੀ। ਇਹਨਾਂ ਲੋਕਾਂ ਨੇ ਰਲ ਮਿਲ ਕੇ ਸਲਾਹ ਬਣਾਈ ਹੈ ਕੁਝ ਕਲਾਲ ਗੋਤ ਦੇ ਮੁਸਲਮਾਨ ਰਲ ਗਏ ਵੀ ਆਪਾਂ ਸਰਕਾਰ ਨਾਲ ਹੱਥ ਮਿਲਾ ਕੇ ਇਹ ਸਿੰਘਾਂ ਨਾਮ ਦਾ ਜਿਹੜਾ ਬੀਜ ਹੈ ਉਹ ਖਤਮ ਹੀ ਕਰ ਦਈਏ। ਉਹ ਸਿੰਘ ਵਿਚਾਰੇ ਦਿਨੇ ਦੇ ਜਿਹੜਾ ਗੁਜ਼ਾਰਾ ਕਰਦੇ ਝਾੜਾਂ ਵੇਲਾਂ 'ਚ ਰਹਿ ਕਰਕੇ, ਰਾਤ ਦੇ ਸਮੇਂ ਆਪਣੇ ਘਰਾਂ ਵਿੱਚ ਆਉਂਦੇ ਜਾਂ ਹੋਰ ਕਿਸੇ ਸਿੰਘ ਭਰਾ ਦੇ ਘਰ ਜਾ ਕੇ ਟਿਕਾਣਾ ਕਰਦੇ। ਇਸੇ ਤਰ੍ਹਾਂ ਇੱਕ ਪਿੰਡ ਵਿੱਚ ਜਦੋਂ ਟਿਕਾਣਾ ਕੀਤਾ, ਉਸੇ ਪਿੰਡ ਵਿੱਚ ਉਹ ਸੁਲਤਾਨੀਆ ਰਹਿੰਦਾ ਸੀ, ਸਖੀ ਸਰਵਰ ਨੂੰ ਮੰਨਣ ਵਾਲਾ। ਉਹ ਸੂਹੀਆ ਸੀ ਤੁਰਕਾਂ ਦੀ ਫੌਜ ਦਾ, ਉਹਨੇ ਸੂਹ ਕਰ ਦਿੱਤੀ ਲਾਗਲੇ ਪਿੰਡ ਦੇ ਜੱਟਾਂ ਨੂੰ, ਉਹਨਾਂ ਨੇ ਗਾਂ ਸੂਹ ਕਰ ਦਿੱਤੀ ਸਰਕਾਰੀ ਮੁਲਾਜ਼ਮਾਂ ਨੂੰ, ਤੁਰਕਾਂ ਦਿਆਂ ਨੂੰ। ਇਹ ਫੌਜ ਇਕੱਠੀ ਹੋ ਕੇ ਆਈ, ਉਹ ਸਾਰੇ ਜਿਹੜੇ ਜਦੋਂ ਆਏ ਪਿੰਡ ਨੂੰ ਘੇਰਾ ਪਿਆ, ਤਕੜਾਈ ਬੜੀ ਕੀਤੀ। ਉਹ ਜਿੰਨੇ ਵੀ ਵੱਡ ਵਡੇਰੇ ਸੀ ਰੰਧਾਵਿਆਂ ਦੀ ਗੋਦ ਦੇ ਉੱਥੋਂ ਦੇ ਰਹਿਣ ਵਾਲੇ ਗੁਰੂ ਦੇ ਸਾਰੇ ਸਿੰਘ, ਇਹਨਾਂ ਨੇ ਕੱਟ ਵੱਢ ਮਾਰੇ। ਉਹਨਾਂ ਦੇ ਜਿਹੜੇ ਗਾਂ ਘਰ ਵਾਲੀਆਂ ਸਨ, ਕਈ ਵਿਚਾਰੀਆਂ ਗਰਭਵਤੀ ਸਨ, ਕਈਆਂ ਦੀ ਔਲਾਦ ਸੀ, ਉਹ ਸਾਰਿਆਂ ਨੂੰ ਇਹਨਾਂ ਨੇ ਕੱਟ ਵੱਢ ਮਾਰਿਆ, ਸਭ ਨੂੰ ਸ਼ਹੀਦ ਕਰ ਦਿੱਤਾ। ਇੱਕ ਉਹਨਾਂ ਵਿੱਚੋਂ ਭਾਈ ਸਾਹਿਬ ਸਿੰਘ ਸੀ, ਉਹ ਕਿਤੇ ਅੱਗੇ ਪਿੱਛੇ ਰਿਸ਼ਤੇਦਾਰੀ ਵਿੱਚ ਗਏ ਸੀ ਜਿਹੜੇ ਬਚ ਗਏ। ਜਦੋਂ ਇਹ ਸਾਕਾ ਵੇਖਿਆ ਸ੍ਰੀ ਹਰਿਮੰਦਰ ਸਾਹਿਬ ਚਲੇ ਗਏ, ਖਾਲਸੇ ਨੂੰ ਬੇਨਤੀ ਕੀਤੀ। ਖਾਲਸੇ ਨੇ ਜਿਹੜਾ ਕਿਹਾ ਵੀ ਇਹ ਸਾਹਿਬ ਸਿੰਘ ਤੂੰ ਚਿੰਤਾ ਕਾਹਨੂੰ ਕਰਦਾ ਹੈ, ਸਦਾ ਗੁਰੂ ਘਰ ਜਿਹੜਾ ਹੈ ਗੁਰੂ ਘਰ ਦੇ ਦਰਵਾਜ਼ੇ ਖੁੱਲ੍ਹੇ ਹੈ, ਵੈਸੇ ਹੀ ਤੁਹਾਡੇ ਪਰਿਵਾਰ ਨੇ ਗੁਰੂ ਦੇ ਖਾਲਸਾ ਬਣ ਕੇ ਜਿਹੜੀ ਸ਼ਹੀਦੀ ਦਿੱਤੀ ਹੈ ਉਹਨਾਂ ਨੂੰ ਉਹਨਾਂ ਥਾਂ ਦਿੱਤੀ, ਰੈਸੀ ਸੇਵਾ ਕਮਾਈ, ਉਹ ਸ੍ਰੀ ਹਰਿਮੰਦਰ ਸਾਹਿਬ ਦੇ ਅਰਦਾਸੀ ਸਿੰਘ ਬਣੇ ਭਾਈ ਸਾਹਿਬ ਸਿੰਘ ਜੀ, ਗੁਰੂ ਨੇ ਵਡਿਆਈ ਬਖਸ਼ੀ। ਇਸੇ ਤਰ੍ਹਾਂ ਕਵੀ ਜੀ ਦੇ ਅੱਗੇ ਨਵਾਬ ਕਪੂਰ ਸਿੰਘ ਦਾ ਪ੍ਰਸੰਗ ਦੀ ਲੜੀ ਜੋੜਨ ਵਾਸਤੇ ਦੱਸਿਆ ਵੀ ਭਾਈ ਇਹ ਸਾਧ ਸੰਗਤ ਜੀ, ਸਿੰਘਾਂ ਨੇ ਜਦੋਂ ਨੱਕ 'ਚ ਦਮ ਕਰ ਦਿੱਤਾ ਸਰਕਾਰ ਦੇ ਜ਼ਕਰੀਆ ਖਾਨ ਹੋਣਾ ਦੇ, ਫਿਰ ਉਹਨਾਂ ਨੇ ਆਪਣੇ ਹੱਥ ਜੋੜ ਕੇ ਇਹ ਨਵਾਬੀ ਭੇਜੀ। ਨਵਾਬੀ ਮਤਲਬ ਅੱਧੀ ਰਾਜਧਾਨੀ ਅੱਧੀ ਸੂਬੇਦਾਰੀ ਦਾ ਖਿਤਾਬ ਭੇਜਿਆ ਕਿ ਖਾਲਸਾ ਜੀ ਤੁਸੀਂ ਰਾਜ ਭਾਗ ਕਰੋ, ਦਿਆ ਲੁੱਟ ਸੁੱਟ ਜਿਹੜੇ ਉਹ ਛੱਡ ਦਿਓ, ਹੱਥ ਜੋੜ ਕੇ ਫਿਰ ਕਿਹਾ ਹੈ। ਉਹ ਭਾਈ ਨਵਾਬ ਕਪੂਰ ਸਿੰਘ ਦੀ ਸਾਖੀ ਨੂੰ ਜੋੜਨ ਵਾਸਤੇ, ਉਹਦੀ ਲੜੀ ਬੰਨਣ ਵਾਸਤੇ ਕਵੀ ਜੀ ਨੇ ਵੀ ਕਿਵੇਂ ਨਵਾਬੀ ਮਿਲੀ ਹੈ ਅਤੇ ਉਹ ਪ੍ਰਸੰਗਾਂ ਨੂੰ ਜੋੜਨ ਵਾਸਤੇ ਇੱਥੇ ਅੱਜ ਕਥਾ ਆ ਰਹੀ ਹੈ। ਆਪ ਸੰਗਤਾਂ ਨੇ ਬੜੇ ਸਤਿਕਾਰ ਨਾਲ ਪਿੱਛੇ ਜਿਹੜੀ ਕਥਾ ਉਹ ਸਰਵਣ ਕੀਤੀ ਹੈ, ਜੋ ਆਪਾਂ ਕਥਾ ਆਰੰਭ ਕੀਤੀ ਸੀ ਉਹਦੀ ਇਹ ਜਿਹੜੀ ਕਥਾ ਹੈ ਸ੍ਰੀ ਗੁਰੂ ਪੰਥ ਪ੍ਰਕਾਸ਼ ਦੀ, ਉਂਝ ਦੀ ਮੂਲ ਪੋਥੀ ਦੇ ਇੱਕੋ ਹੀ ਹੈ। ਅਤੇ ਜਿਹੜਾ ਟੀਕਾ ਕੀਤਾ ਹੈ ਸੰਤ ਬਾਬਾ ਸੰਤਾ ਸਿੰਘ ਜੀ ਨੇ ਬੁੱਢਾ ਦਲ ਵਾਲੇ 96 ਕਰੋੜੀ ਚੱਲਦਾ ਵਹੀਰ, ਉਹਨਾਂ ਨੇ ਇਹ ਪੋਥੀ ਦਾ ਜਿਹੜਾ ਟੀਕਾ ਕੀਤਾ ਹੋਇਆ ਹੈ, ਜਿਹੜੇ ਅਰਥ ਹੈ ਮੂਲ ਪੋਥੀ ਦੇ ਉਹ ਉਹਨਾਂ ਚੰਗੀ ਤਰ੍ਹਾਂ ਕੀਤੇ ਹੈ ਬੜੇ ਵਿਸਥਾਰ ਨਾਲ। ਅਤੇ ਇਹ ਦੋ ਪੋਥੀਆਂ ਹੈ ਅਰਥਾਂ ਸਮੇਤ ਇੱਕ ਪੋਥੀ ਦੀ ਜਿਹੜੀ ਆਪਾਂ ਕਥਾ ਗੁਰੂ ਦੀ ਕਿਰਪਾ ਨਾਲ ਆਪਾਂ ਕੱਲ੍ਹ ਸਮਾਪਤ ਕੀਤੀ ਹੈ। ਅੱਜ ਜਿਹੜੀ ਦੂਜੀ ਪੋਥੀ ਆਰੰਭ ਹੋਣ ਜਾ ਰਹੀ ਹੈ, ਸਤਿਗੁਰੂ ਦੀ ਕਿਰਪਾ ਕਰਨ ਆਪਣਾ ਕਾਰਜ ਆਪ ਹੀ ਕਰਾ ਲੈਣ, ਕਿਉਂਕਿ ਇਹ ਗੁਰੂ ਖਾਲਸੇ ਦੀ ਕਥਾ ਹੈ ਅਤੇ ਗੁਰੂ ਖਾਲਸੇ ਵਿੱਚ ਅਤੇ ਗੁਰੂ ਵਿੱਚ ਕੋਈ ਭੇਦ ਨਹੀਂ ਹੈ। ਗੁਰੂ ਦੇ ਖਾਲਸਾ ਇੱਕ ਹੀ ਹੈ, ਖਾਲਸਾ ਮੇਰੋ ਰੂਪ ਹੈ ਖਾਸ। ਇਸ ਕਰਕੇ ਜਿਹੜੀ ਸਿੰਘਾਂ ਦੀ ਕਥਾ ਉਹ ਗੁਰੂ ਦੀ ਕਥਾ ਹੈ, ਜਿਹੜੇ ਸ਼ਰਧਾ ਭਾਵਨਾ ਨਾਲ ਗੁਰੂ ਦੇ ਸਿੱਖਾਂ ਦੀ ਭਗਤਾਂ ਦੀ ਕਥਾ ਸਰਵਣ ਕਰਦੇ ਹੈ, ਸੱਚੇ ਪਾਤਸ਼ਾਹ ਜੀ ਉਹਨਾਂ ਦੇ ਸਾਰੇ ਮਨ ਦੀਆਂ ਕਾਮਨਾਵਾਂ ਭਾਵਨਾਵਾਂ ਅਤੇ ਅਗਲੇ ਬੰਨੇ ਸੱਚਖੰਡ ਥਾਂ ਬਖਸ਼ਦੇ ਹੈ, ਕਿਉਂਕਿ ਸਿੰਘਾਂ ਨੇ ਸ਼ਹੀਦੀ ਕਮਾਈ ਹੈ, ਕਮਾਈ ਕੀਤੀ ਹੈ। ਅੱਜ ਅਸੀਂ ਕੋਈ ਕਮਾਈ ਤਾਂ ਕਰਦੇ ਨਹੀਂ, ਕੋਈ ਸ਼ਹੀਦੀ ਤਾਂ ਦੇ ਨਹੀਂ ਰਹੇ, ਅਤੇ ਕਮ ਸੇ ਕਮ ਅਸੀਂ ਹੁਣ ਜਿਨ੍ਹਾਂ ਸਿੰਘਾਂ ਨੇ ਕਮਾਈ ਕੀਤੀ, ਸ਼ਹੀਦੀਆਂ ਕਮਾਈਆਂ, ਦੇਗਾਂ ਮਾਰੀਆਂ ਹੈ, ਅਸੀਂ ਉਹਨਾਂ ਦੀ ਕਥਾ ਹੀ ਸਰਵਣ ਕਰ ਲਈ, ਜਿਸ ਕਰਕੇ ਸਾਡਾ ਇਹ ਭਲਾ ਹੋ ਸਕੇ। ਮਹਾਰਾਜ ਜੀ ਕਿਰਪਾ ਕਰਨ ਦੂਜੀ ਪੋਥੀ ਦੀ ਜਿਹੜੀ ਕਥਾ ਅੱਜ ਆਰੰਭ ਹੋਣ ਜਾ ਰਹੀ ਹੈ ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਿਵਾਓ ਸੀਸ ਤੇ ਬੋਲੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜਬ ਬੰਦੋ ਤੁਰਕਣ ਬੰਦਿਓ।
ਤੁਰਕ ਸਰਕਾਰ ਨੇ ਜਦੋਂ ਇਕੱਠਿਆਂ ਹੋ ਕੇ ਗੁਰਦਾਸ ਨੰਗਲ ਦੀ ਜਿਹੜੀ ਕੱਚੀ ਗੜੀ ਸੀ ਜਿੱਥੇ ਬਾਬੇ ਬੰਦੇ ਸਿੰਘ ਨੇ ਆਪਣਾ ਨਿਵਾਸ ਕੀਤਾ ਸੀ, ਸਿੰਘਾਂ ਨਾਲ ਵੀ ਉੱਥੇ ਜਿਹੜਾ ਹੈ ਉਹ ਵਿਗੜੀ। ਸਿੰਘ ਆ ਕੇ ਅੰਮ੍ਰਿਤਸਰ ਸਾਹਿਬ ਵਿਖੇ ਵਸਣ ਲੱਗ ਪਏ ਅਤੇ ਬਾਬਾ ਬੰਦਾ ਸਿੰਘ ਜੀ ਜਿਹੜੇ ਸੀ ਉਹ ਕਿਲ੍ਹੇ ਵਿੱਚ ਹੀ ਰਹੇ। ਤੁਰਕਾਂ ਨੇ ਚਾਲ ਖੇਡ ਕੇ ਵੀ ਆ ਸਾਡੇ ਕੋਲ ਤੁਸੀਂ ਮਾਮਲੇ ਲਓ, ਅਸੀਂ ਤੁਹਾਡੇ ਅਧੀਨ ਹਾਂ, ਅਤੇ ਸਿੰਘਾਂ ਬਾਰੇ ਚੁਗਲੀਆਂ ਲਾਈਆਂ ਵੀ ਉਹਦੇ ਤੁਹਾਡੀ ਪਿੱਠ ਪਿੱਛੇ ਵਾਰ ਕਰਦੇ, ਤੁਹਾਨੂੰ ਮਾਰਨਾ ਚਾਹੁੰਦੇ ਹੈ। ਜਿਸ ਕਰਕੇ ਬਾਬਾ ਬੰਦਾ ਸਿੰਘ ਜੀ ਹੋਰ ਭੜਕ ਗਏ, ਸਿੰਘਾਂ ਨਾਲ ਦਵੈਲ ਬੰਨ ਲਿਆ, ਤੁਰਕਾਂ ਨਾਲ ਮੇਲ ਕਰ ਲਿਆ। ਤੁਰਕਾਂ ਨੇ ਦਿਨ ਬ ਦਿਨ ਚਾਲ ਕਰਦੇ ਕਰਦੇ ਥੋੜ੍ਹਾ ਥੋੜ੍ਹਾ ਦੇਂਦੇ ਦੇਂਦੇ ਜਦੋਂ ਪਤਾ ਲੱਗ ਪਿਆ ਵੀ ਬੰਦੇ ਸਿੰਘ ਜੀ ਕੋਲ ਕੋਈ ਸ਼ਕਤੀ ਨਹੀਂ ਹੈ ਅਤੇ ਕਿਲ੍ਹੇ ਨੂੰ ਘੇਰਾ ਘੱਤ ਰਿਹਾ ਗੁਰਦਾਸ ਨੰਗਲ ਕੱਚੀ ਗੜੀ ਗੁਰਦਾਸਪੁਰ ਦੇ ਵਿੱਚ, ਉੱਥੇ ਜਦੋਂ ਕਿਲ੍ਹੇ ਨੂੰ ਘੇਰਾ ਪਾ ਲਿਆ, ਪੂਰੀ ਤਕੜਿਆਈ ਕਰ ਲਈ। ਉੱਥੇ ਕਵੀ ਜੀ ਉਹੀ ਕਥਾ ਸੁਣਾ ਰਹੇ ਹੈ ਵੀ ਜਦੋਂ ਬਾਬੇ ਬੰਦੇ ਸਿੰਘ ਨੂੰ ਤੁਰਕਾਂ ਨੇ ਬੰਨ ਲਿਆ, ਕੈਦ ਕਰ ਲਿਆ,
ਭਈ ਔਰ ਹੀ ਤੌਰ,
ਫਿਰ ਤੇ ਇਹਨਾਂ ਦਾ ਤੌਰ ਤਰੀਕਾ ਹੀ ਹੋਰ ਹੋ ਗਿਆ। ਤੁਰਕਾਂ ਦਾ ਰੰਗ ਬਦਲਿਆ ਇਹਨਾਂ ਗਿਰਗਟ ਵਾਂਗੂੰ,
ਸਿੰਘਣ ਮਾਰਨ ਓਏ ਚਹੈ,
ਉਹਦੇ ਸਿੰਘਾਂ ਨੂੰ ਤੁਰਕ ਲੋਕ ਮਾਰਨਾ ਚਾਹੁੰਦੇ ਸੀ ਵੀ ਕੋਈ ਇਹ ਪਹਿਲਾਂ ਬੰਦੇ ਸਿੰਘ ਨੂੰ, ਕਿਉਂਕਿ ਬੜੀ ਤਾਕਤ ਸੀ ਬਾਬੇ ਬੰਦੇ ਸਿੰਘ ਪਾਸ ਅਤੇ ਸਿੰਘ ਵੀ ਇਕੱਠੇ ਸੀ ਅਤੇ ਇਹਨਾਂ ਨੂੰ ਡਰ ਲੱਗਦਾ ਸੀ। ਇਹਨਾਂ ਨੇ ਉਸ ਵਕਤ ਸਿੰਘਾਂ ਦੀ ਪਿਛਾਵਦੀ ਕੀਤੀ। ਸਿੰਘ ਜਦੋਂ ਵਿਗੜ ਗਏ ਬਾਬੇ ਬੰਦੇ ਸਿੰਘ ਨਾਲ, ਜਦੋਂ ਉਹਨਾਂ ਨੇ ਗੱਲਾਂ ਕੀਤੀਆਂ ਖਾਲਸੇ ਦੇ, ਖਾਲਸਾ ਜਿਹੜਾ ਅੰਮ੍ਰਿਤਸਰ ਸਾਹਿਬ ਵਿਖੇ ਆ ਗਿਆ, ਇਹ ਤੁਰਕ ਕਹਿਣ ਲੱਗੇ ਵੀ ਖਾਲਸਾ ਜੀ ਅਸੀਂ ਤੁਹਾਡੇ ਨਾਲ ਹਾਂ ਅਤੇ ਆ ਤੁਸੀਂ ਮਾਮਲੇ ਲਓ ਖਾਓ ਪੀਓ, ਕੋਈ ਗੱਲ ਨਹੀਂ, ਜਿੱਦਾਂ ਇੱਕ ਥਾਂ ਟਿਕਾਣਾ ਕਰਕੇ ਰਹੋ। ਅਤੇ ਸਿੰਘਾਂ ਨੂੰ ਤਾਂ ਇੱਧਰ ਪਰਚਾਲਿਆ, ਉੱਧਰ ਬਾਬੇ ਬੰਦੇ ਸਿੰਘ ਨਾਲ ਇਹਨਾਂ ਕੈਦ ਕਰਕੇ ਉਹਨੂੰ ਮਾਰਨਾ ਚਾਹਿਆ ਅਤੇ ਦੁਸ਼ਟ ਕਹਿੰਦੇ ਤੁਰਕ ਦੇ ਸਿੰਘਾਂ ਨੂੰ ਮਾਰਨਾ ਚਾਹੁੰਦੇ ਸਨ।
ਸਭਨ ਕਰ ਇੱਕ ਠੌਰ,
ਸਾਰਿਆਂ ਨੂੰ ਇੱਕ ਥਾਂ ਤੇ, ਕਿਉਂਕਿ ਕਹਿੰਦੇ ਸੀ ਵੀ ਸਿੰਘੋ ਅਤਤ ਖਾਲਸਾ ਜੀ ਇੱਕ ਥਾਂ ਟਿਕਾਣਾ ਕਰਕੇ ਰਹੋ, ਵੀ ਇੱਕ ਥਾਂ ਟਿਕਾਣਾ ਕਰਕੇ ਰਵੇ ਰਹਿਣਗੇ, ਖਿੰਡੇ ਪੁੰਡੇ ਨਾ ਰਹਿਣਗੇ, ਪਤਾ ਲੱਗ ਜੂਗਾ ਵੀ ਕਿੰਨੀ ਕੁ ਫੌਜ ਇਹਨਾਂ ਦੀ, ਕਿੰਨੇ ਕੁ ਜਾਣੇ ਆ, ਅਤੇ ਤੰਬੂ ਇਹਨਾਂ ਦੇ ਇੱਕ ਥਾਂ ਲੱਗੇ ਹੋਣਗੇ, ਰਾਤ ਬਰਾਤੇ ਇੱਕੇ ਦਿਨ ਜਿਹੜਾ ਹੈ ਇਹਨਾਂ 'ਤੇ ਹੱਲਾ ਬੋਲ ਦੇਣਗੇ ਫੌਜ ਇਕੱਠੀ ਕਰਕੇ, ਇੱਕ ਥਾਂ ਕਰਕੇ ਇਹ ਸਿੰਘਾਂ ਨੂੰ ਸ਼ਹੀਦ ਕਰਨਾ ਚਾਹੁੰਦੇ ਸਨ। ਸਿੰਘ ਕਿੱਥੇ ਕਹਿੰਦੇ ਦਗਾ ਖਾਂਦੇ ਹੈ, ਕਿਉਂਕਿ ਸਿੰਘ ਦੇ ਆਪ ਦੰਗੇ ਵਾਲੇ ਹੈ, ਉਹ ਸਿੰਘ ਦੁਸ਼ਮਣ ਦਾ ਥੋੜ੍ਹੀ ਕਦੀ ਭਰੋਸਾ ਕਰਦੇ ਹੈ। ਭਾਈ ਕਾਹਨ ਸਿੰਘ ਹੋਣੀ ਇਹਨਾਂ ਤੁਰਕਾਂ ਦੀ ਮਦਦ ਕਰਦੇ ਰਹੇ, ਮਾਮਲੇ ਲੈਂਦੇ ਰਹੇ, ਪਰ ਡੇਰਾ ਆਪਣਾ ਵੱਖਰਾ ਰੱਖਦੇ ਰਹੇ, ਵਿਸਾਹ ਨਹੀਂ ਕਰਦੇ ਰਹੇ, ਦਗਾ ਧੋਖਾ ਨਹੀਂ ਖਾਧਾ ਇਹਨਾਂ ਕੋ,
ਡੇਰਾ ਆਗੇ ਸਿੰਘ ਨੇ ਚਲਾਇਓ,
ਇਧਰੋਂ ਸਿੰਘਾਂ ਨੇ ਅੰਮ੍ਰਿਤਸਰ ਸਾਹਿਬ ਵਿਖਿਓਂ ਕੂਚ ਕਰ ਦਿੱਤਾ।
ਐਸੀ ਭਈ ਸਿੰਘਣ ਕੀ ਚਾਲ,
ਸਿੰਘਾਂ ਦੀ ਐਸੀ ਸਿੰਘਾਂ ਨੇ ਚਾਲ ਫੜ ਲਈ। ਉਹ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਹਨਾਂ ਨੇ ਬੜਾ ਕੀਤਾ ਸੀ। ਜਦੋਂ ਪਤਾ ਲੱਗ ਗਿਆ ਵੀ ਹੁਣ ਜਿਹੜੇ ਤੁਰਕ ਸਾਡੇ ਵੱਲ ਹੋਣ ਵਾਲੇ ਆ, ਸਿੰਘਾਂ ਨੇ ਉੱਥੇ ਅਰਦਾਸੀ ਹੋਰ ਗੁਰੂ ਘਰ ਦੀ ਜਿਹੜੀ ਸੇਵਾ ਸੰਭਾਲਣ ਵਾਲੇ ਸੀ ਅੰਮ੍ਰਿਤਸਰ ਸਾਹਿਬ ਵਿਖੇ ਹਰਿਮੰਦਰ ਸਾਹਿਬ ਦੀ, ਉੱਥੇ ਸੇਵਾਦਾਰ ਲਾ ਕੇ ਬਾਕੀ ਆਪਣਾ ਜਿਹੜਾ ਤੰਬੂ ਤੁੰਬੂ ਸਭ ਜੋ ਸਜੋ ਸਮਾਨ ਸੀ ਘੋੜੇ ਆਦਿ ਲੈ ਕੇ ਚਾਲਾ ਮਾਰ ਦਿੱਤਾ।
ਤੁਰਕ ਨਾ ਛੋਡੇ ਪੰਥ ਖਿਆਲ,
ਤੁਰਕ ਕਹਿੰਦੇ ਪੰਥ ਦਾ ਖਿਆਲ ਹੀ ਨਹੀਂ ਛੱਡਦੇ। ਇਹਨਾਂ ਦੇ ਮਨ 'ਚ ਇਹ ਗੱਲ ਬੜੀ ਹੋਈ ਵੀ ਸਿੰਘ ਸਾਰੇ ਖਤਮ ਕਰ ਦੇਣੇ ਹਨ। ਕਵੀ ਜੀ ਕਹਿੰਦੇ ਖਾਲਸਾ ਜੀ ਸਿੰਘਾਂ ਦੇ ਪਾਸ ਕੋਈ ਗੜ ਕੋਈ ਕਿਲ੍ਹਾ ਕੋਈ ਕੋਟ ਇਹੋ ਜਿਹਾ ਹੈ ਨਹੀਂ ਸੀ।
ਜਹਾਂ ਲੜੇ ਵੜ ਜਾਂ ਕੀ ਓਟ,
ਜਿਹਦੇ ਵਿੱਚ ਵੜ ਕੇ ਜਿਹਦਾ ਆਸਰਾ ਲੈ ਕੇ ਮੋਰਚੇ ਸੰਭਾਲ ਕੇ ਅੱਗੋਂ ਲੜ ਲੈਣ, ਇਹੋ ਜਿਹਾ ਤੇ ਸਿੰਘਾਂ ਦੇ ਪਾਸ ਕੋਈ ਕਿਲ੍ਹਾ ਕੋਈ ਕੋਟ ਕੋਈ ਇਹੋ ਜਿਹਾ ਹੈ ਨਹੀਂ ਸੀ। ਵਿਚਾਰੇ ਇਹ ਸਿੰਘਾਂ ਨੇ ਰੜੇ ਮੈਦਾਨ ਜਿਹੜੇ ਤੰਬੂ ਗੱਡੇ ਹੋਏ ਸਨ।
ਕੋਟ ਬੜ ਪਰ ਬਤਨ ਸਿੰਘਣ ਪਾਸ, ਕੋਟ ਬੜ ਪਰ ਬਤਨ ਸਿੰਘਣ ਪਾਸ,
ਕੋਟ ਬੜ ਪਰ ਬਤ ਨਾ ਸਿੰਘਣ ਪਾਸ। ਇੱਥੇ ਜਿਹੜਾ ਨੰਨਾ ਪਾਠ ਉਹ ਅੱਡ ਹੋਣਾ, ਕਿਉਂਕਿ ਨਹੀਂ ਦਾ ਵਾਚਕ ਹੈ ਵੀ ਸਿੰਘਾਂ ਦੇ ਪਾਸ ਕੋਈ ਵੱਡਾ ਕਿਲ੍ਹਾ ਕੋਈ ਵੱਡਾ ਪਹਾੜ ਉਹ ਸਿੰਘਾਂ ਦੇ ਪਾਸ ਹੈ ਨਹੀਂ ਸੀ।
ਜਹਾਂ ਚੜੇ ਹੋਏ ਰਹਿਮ ਵਾਸ,
ਜਿੱਥੇ ਸਿੰਘ ਚੜ ਕੇ ਆਕੀ ਹੋ ਕੇ ਬੈਠੇ ਰਹਿਣ, ਆਪਣਾ ਡਾਂਗ ਡੇਰਾ ਵੱਖਰਾ ਕੀਤਾ ਹੋਇਆ ਹੋਵੇ ਤੇ ਇਹ ਜਿਹੜੇ ਆਪਣੀ ਜੁਰਦ ਵਿੱਚ ਰਹਿਣ, ਇਹੋ ਜਿਹਾ ਕੋਈ ਕੋਟ ਕਿਲ੍ਹਾ ਇਹੋ ਜਿਹਾ ਕੋਈ ਪਹਾੜ ਹੈ ਨਹੀਂ ਸੀ ਜਿੱਥੇ ਆਕੀ ਬਣ ਕੇ ਰਹਿੰਦੇ।
ਬਹੁਤ ਠੌਰ ਸਿੰਘ ਖੜ ਭੀ ਲੜੈ,
ਫਿਰ ਵੀ ਸਿੰਘ ਇਹੋ ਜਿਹੀਆਂ ਬਹੁਤੀਆਂ ਥਾਵਾਂ ਹੈ ਜਿੱਥੇ ਸਿੰਘ ਇਹ ਮੈਦਾਨੀ ਜੰਗ ਵਿੱਚ ਜੂਝ ਕੇ ਐ ਛਾਤੀ ਤਾੜ ਕੇ ਖੜਕੇ ਲੜੇ ਹਨ।
ਹੋਏ ਦੁਖੀ ਲੈ ਸ਼ਹੀਦੀ ਮਰੇ,
ਸਿੰਘ ਵਿਚਾਰੇ ਭੁੱਖਾਂ ਕੱਟੀਆਂ ਉਹਨਾਂ ਨੇ ਤੇਹਾਂ ਕੱਟੀਆਂ, ਕੋਈ ਥਾਂ ਟਿਕਾਣਾ ਨਹੀਂ ਸੀ ਕੋਈ ਸਹੂਲਤ ਨਹੀਂ ਸੀ, ਫਿਰ ਵੀ ਜਿੰਨਾ ਹੋਇਆ ਪੰਥ ਦੀ ਖਾਤਰ ਆ ਸਰੀਰ ਤੇ ਜਿਹੜਾ ਪੰਚ ਪੂਤਕ ਸਰੀਰ ਰੂਪੀ ਜਿਹੜਾ ਹੈ ਇਹਦੇ ਕਸ਼ਟ ਤੇ ਹੁੰਦਾ ਹੀ ਹੈ, ਕਸ਼ਟ ਝੱਲ ਕੇ ਸ਼ਹੀਦੀਆਂ ਪਾਈਆਂ।
ਐਸੀ ਭਈ ਪੰਥ ਲਾਚਾਰ,
ਕਹਿੰਦੇ ਪੰਥ ਨੂੰ ਤੇ ਐਸੀ ਜਿਹੜੀ ਲਾਚਾਰੀ ਬੇਵਸੀ ਹੋਈ।
ਭਏ ਪੰਥ ਜਨ ਛਿੱਤਰੈ ਝਾੜ,
ਪੰਥ ਦੇ ਉੱਥੇ ਬਚਿਆ ਹੈ ਜਿੱਥੇ ਕੋਈ ਝਾੜ ਵੇਲੇ ਹੈ ਨਾ, ਉੱਥੇ ਕੰਦਰਾਂ ਗੁਫਾਵਾਂ ਵਿੱਚ ਆ ਝਾੜੀਆਂ ਵਿੱਚ ਰਹਿ ਰਹਿ ਕੇ ਦਿਨ ਕੱਟੇ, ਕੋਈ ਵਿਰਲਾ ਵਾਂਝਾ ਜਿਹੜਾ ਸਿੰਘ ਇਸ ਤਰ੍ਹਾਂ ਬਚਿਆ ਹੈ।
ਸੂਰਠਾ ਹੁਤ ਬੰਦੇ ਦਇਓ ਸਰਾਪ,
ਬਾਬੇ ਬੰਦੇ ਸਿੰਘ ਨੇ ਪੰਥ ਨੂੰ ਜਿਹੜਾ ਉਹ ਸਰਾਪ ਕਹਿੰਦੇ ਦਿੱਤਾ ਸੀ।
ਘਿਰਿਓ ਹੁਤੋ ਜਬ ਗੜ ਵਿਖੇ,
ਉਹ ਕਦੋਂ ਸਰਾਪ ਦੇ ਬਚਨ ਗਏ ਹੈ ਇਹ ਕਵੀ ਜੀ ਦਾ ਆਪਣਾ ਜਿਹੜਾ ਅਨੁਮਾਨ ਹੈ ਪ੍ਰਮਾਣ ਹੈ, ਕਿਉਂਕਿ ਬਾਬੇ ਬੰਦੇ ਸਿੰਘ ਨੇ ਪਤਾ ਨਹੀਂ ਸ਼ਰਾਪ ਦਿੱਤਾ ਜਾਂ ਨਹੀਂ ਦਿੱਤਾ। ਕਵੀ ਜੀ ਉਹ ਅਨੁਭਵ ਲੈ ਕੇ ਕਹਿ ਰਹੇ ਹੈ ਵੀ ਬਾਬੇ ਬੰਦੇ ਸਿੰਘ ਨੇ ਮਾਨੋ ਵੀ ਸ਼ਰਾਪ ਦਿੱਤਾ ਹੈ ਜਦੋਂ ਆ ਗੁਰਦਾਸ ਨੰਗਲ ਦੀ ਜਿਹੜੀ ਗੜੀ ਕੱਚੀ ਗੜੀ ਜਦੋਂ ਇਹਦੇ ਵਿੱਚ ਟਿਕਾਣਾ ਕੀਤਾ ਹੈ ਸੀ, ਜਦੋਂ ਕੈਦ ਹੋਇਆ ਸੀ।
ਸੋ ਲੱਗਿਓ ਪੰਥ ਜਨ ਪਾਪ,
ਜਾਣੋ ਕਿ ਉਹਦੇ ਪੰਥ ਨੂੰ ਪਾਪ ਹੀ ਲੱਗ ਗਿਆ ਜਦੋਂ ਬਾਬਾ ਬੰਦਾ ਸਿੰਘ ਘਿਰਿਆ ਹੋਇਆ ਸੀ।
ਮਦਦ ਉਸਕੀ ਨਹ ਕਰੀ,
ਕਿਉਂਕਿ ਖਾਲਸੇ ਪੰਥ ਨੇ ਮਦਦ ਨਹੀਂ ਕੀਤੀ। ਕਿਉਂ ਨਹੀਂ ਕੀਤੀ? ਖਾਲਸਾ ਪੰਥ ਦੇ ਸਦਾ ਹੀ ਨਾਲ ਸੀ, ਜਦੋਂ ਖਾਲਸੇ ਪੰਥ ਤੋਂ ਹੀ ਉਲਟ ਹੋ ਗਏ ਵੀ ਖਾਲਸੇ ਪੰਥ ਦਿਆ ਮੈਂ 1.25 ਲੱਖ ਸੀਸ ਕੱਟਣਾ ਹੈ, ਪੰਥ ਨਵਾਂ ਚਲਾਉਣਾ ਹੈ, ਬੱਕਰਿਆਂ ਦੇ ਬਦਲੇ ਲੈਣੇ ਹੈ, ਇਸ ਤਰ੍ਹਾਂ ਜਦੋਂ ਕਈ ਗੱਲਾਂ ਕੀਤੀਆਂ, ਮਾਤਾ ਜੀ ਦਾ ਬਚਨ ਮੋੜਿਆ, ਮਾਤਾ ਜੀ ਦੇ ਬਚਨ 'ਤੇ ਨਹੀਂ ਰਹੇ, ਪੰਥ ਵੱਖਰਾ ਚਲਾ ਲਿਆ, ਸ਼ਾਦੀ ਕਰ ਲਈ, ਅਤੇ ਸਿੰਘਾਂ ਨੂੰ ਤਾਂ ਮਨ 'ਚ ਨਾਰਾਜ਼ਗੀ ਸੀ ਵੀ ਗੁਰੂ ਦੇ ਕੀਤੇ ਹੋਏ ਬਚਨ ਵੀ ਪੰਥ ਨਹੀਂ ਨਵਾਂ ਚਲਾਉਣਾ ਅਤੇ ਇਹ ਬੰਦਾ ਹੀ ਖਾਲਸਾ ਵੱਖਰੇ ਬਣਾ ਕੇ ਬੈਠ ਗਏ ਹੈ, ਅਤੇ ਸਿੰਘਾਂ ਨੂੰ ਇਸ ਗੱਲ ਦੀ ਨਾਰਾਜ਼ਗੀ ਸੀ ਜਿਸ ਕਰਕੇ ਸਿੰਘ ਮਦਦ ਨਾ ਕਰ ਸਕੇ। ਇੱਧਰੋਂ ਇਹਨਾਂ ਦੇ ਮਨ ਸੀ ਬਾਬੇ ਬੰਦੇ ਸਿੰਘ ਦੇ ਵੀ ਵੇਖ ਲਓ ਮੈਂ ਇੰਨਾ ਕੁਝ ਕੀਤਾ ਖਾਲਸੇ ਵਾਸਤੇ ਵੀ ਅੱਗੇ ਹੋ ਕੇ ਕਿੰਨੇ ਤੁਰਕਾਂ ਨੂੰ ਖੁਆਰ ਕਰ ਛੱਡਿਆ। ਅੱਜ ਮੇਰੇ 'ਤੇ ਭੀੜ ਬਣੀ ਅਤੇ ਕੋਈ ਖਾਲਸੇ ਵਿੱਚੋਂ ਆਇਆ ਨਹੀਂ ਹੈ। ਜਾਂ ਉਹ ਜਿਹੜੀ ਵਕੀਲੀ ਜੀ ਧਾਰੀ ਹੈ ਨਾ, ਉਹ ਜਿਹੜਾ ਪਾਪ ਪੀਰ ਮਾਧਵ ਸਿੰਘ ਨੂੰ ਪਾਪ ਹੀ ਲੱਗ ਗਿਆ ਹੈ।
ਦੋਹਰਾ ਤੋਂ ਸਿੰਘ ਖਿੰਡ ਬਣ ਲੁਕ ਗਏ,
ਸਿੰਘ ਵਿਚਾਰੇ ਖਿੰਡ ਪੁੰਡ ਗਏ, ਵੱਖੋ ਵੱਖਰੇ ਜਿਹੜੇ ਹੋ ਗਏ ਨਾ ਕੁਝ ਕੁਝ ਗਿਣਤੀ ਦੇ, ਤੇ ਜੰਗਲਾਂ ਦੇ ਵਿੱਚ ਜਾ ਲੁਕੇ।
ਥੋੜੇ ਬਹੁਤੇ ਹੋਏ,
ਥੋੜੇ ਬਹੁਤੇ ਹੋ ਕਰਕੇ ਕੁਝ ਕਈ ਬਹੁਤੇ ਜਾਣੇ ਝੁੰਡ ਜਿਹਾ ਬਣਾ ਕੇ ਕੋਈ ਥੋੜੇ ਜਿਹੇ ਹੋ ਕੇ ਇਸ ਤਰ੍ਹਾਂ ਜੰਗਲਾਂ ਬੇਲਿਆਂ 'ਚ ਝੱਲਾਂ ਦੇ ਵਿੱਚ ਦਿਨ ਕੱਟੇ
ਲੱਗੇ ਗੁਜ਼ਾਰਨ ਦਿਨ ਇਮੈ।
ਇਸ ਪ੍ਰਕਾਰ ਖਾਲਸਾ ਪੰਥ ਦਿਨ ਗੁਜ਼ਾਰਨ ਲੱਗਾ,
ਆਗੇ ਪਾਛੇ ਸੋਏ,
ਅੱਗੇ ਪਿੱਛੇ ਹੋ ਕੇ ਤੁਰਕ ਜਿਹੜੇ ਸੀ ਵੈਰੀ ਹੋ ਗਏ। ਖਾਲਸਾ ਪੰਥ ਇੱਧਰ ਉੱਧਰ ਜੰਗਲਾਂ ਬੇਲਿਆਂ 'ਚ ਸਮਾਂ ਕੱਟਣ ਲੱਗਾ।
ਇਸ ਹੀ ਮੈਂ ਇੱਕ ਔਰ ਵੀ
ਕਵੀ ਜੀ ਕਹਿੰਦੇ ਇਸ ਦੇ ਵਿੱਚ ਵਿੱਚ ਇੱਕ ਮੈਂ ਸਾਖੀ ਤੁਹਾਨੂੰ ਹੋਰ ਸੁਣਾਉਂਦਾ ਹਾਂ।
ਸਾਖੀ ਦੇਉ ਸੁਣਾਏ,
ਮੈਂ ਸਾਖੀ ਸੁਣਾਉਂਦਾ ਹਾਂ ਖਾਲਸਾ ਜੀ ਵੀ ਜਦੋਂ ਖਾਲਸੇ ਨੇ ਇੱਧਰ ਉੱਧਰ ਦਿਨ ਕੱਟੇ ਬੜੇ ਕਸ਼ਟ ਦੇ, ਅਤੇ ਵਿੱਚ ਰਹਿੰਦੇ ਰਹਿੰਦੇ ਤੇਗਾਂ ਮਾਰੀਆਂ, ਇਹਨਾਂ ਦੇ ਨੱਕ 'ਚ ਦਮ ਕੀਤਾ ਤੁਰਕਾਂ ਦੇ, ਫਿਰ ਉਹਨਾਂ ਨੇ ਨਵਾਬੀ ਦਿੱਤੀ ਭਾਈ ਕਪੂਰ ਸਿੰਘ ਨੂੰ। ਉਹ ਮੈਂ ਸਾਖੀ ਦਾ ਜਿਹੜੀ ਲੜੀ ਬੰਨਣ ਵਾਸਤੇ ਇਹ ਅੱਗੇ ਤੋਂ ਅੱਗੇ ਸਾਖੀ ਜੋੜਦਾ ਸੁਣਾਉਂਦਾ ਹਾਂ।
ਫਿਰ ਨਵਾਬੀ ਭੀ ਕਹੂੰ,
ਫਿਰ ਜਿਹੜੀ ਭਾਈ ਨਵਾਬ ਕਪੂਰ ਸਿੰਘ ਦੀ ਨਵਾਬੀ ਜਿਵੇਂ ਉਹਨਾਂ ਨੂੰ ਸੂਬੇਦਾਰੀ ਮਿਲੀ ਉਹ ਵੀ ਸੁਣਾਵਾਂਗਾ।
ਜਿਵੇਂ ਭਾਈ ਕਪੂਰ ਸਿੰਘ ਆਏ,
ਜਿਵੇਂ ਭਾਈ ਕਪੂਰ ਸਿੰਘ ਨੂੰ ਨਵਾਬੀ ਆਪਣੇ ਹੱਥੀਂ ਹੱਥ ਜੋੜ ਕੇ ਭਾਈ ਸ਼ਬੇਗ ਸਿੰਘ ਦੇ ਇਹ ਜਿਹੜਾ ਹੈ ਹੱਥ ਵਿੱਚ ਦੇਖਣਾ 1 ਲੱਖ ਦੀ ਜਗੀਰ ਅਤੇ ਨਵਾਬੀ ਦਾ ਖਿਤਾਬ ਉਹ ਦੇ ਕੇ ਭੇਜਿਆ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ।
ਦੋਹਰਾ ਸਾਖੀ ਸੁਣੋ ਵਿਵਾਸਤੇ ਮੋਏ,
ਕਵੀ ਜੀ ਕਹਿੰਦੇ ਹੈ ਸਾਖੀ ਸੁਣੋ ਵਿਵਾਸਤੇ ਮੋਏ। ਕਵੀ ਜੀ ਕਹਿੰਦੇ ਹੁਣ ਉਹਨਾਂ ਦੀ ਸਾਖੀ ਸੁਣੋ, ਕਿਉਂਕਿ ਉੱਤੇ ਲਿਖਿਆ ਹੋਇਆ ਹੈ ਵੀ ਮੁਲਖਈਅਨ ਔਰ ਵਿਵਾਸਤੇ ਔਰ ਦੀਨੀ ਖੁਦਾਇਨਗੀ, ਦੀਨੀ ਖੁਦਾਇਨਗੀ ਜਿਹੜੇ ਦੀਨ ਧਰਮ ਵਾਲੇ ਮੁਸਲਮਾਨ ਦੀਨ ਵਾਲੇ ਖੁਦਾ ਦਾ ਨਾਮ ਲੈਣ ਵਾਲੇ, ਮੁਲਖਈਅਨ ਕੌਣ? ਆਮ ਪ੍ਰਜਾ ਜਿਹੜੀ ਹੁੰਦੀ ਹੈ ਮੁਸਲਮਾਨ, ਜਿਵੇਂ ਹੁਣ ਆਪਾਂ ਹਾਂ, ਆਪਾਂ ਕੌਣ? ਪਿੰਡਾਂ ਖਾਨਾ 'ਚ ਰਹਿਣ ਵਾਲੇ ਮੁਲਖਈਅਨ, ਮੁਲਖਈ ਲੋਕ। ਅਤੇ ਜਦੋਂ ਆਪਾਂ ਖਾਲਸੇ ਪੰਥ ਵਾਸਤੇ ਯੁੱਧ ਕਰਾਂਗੇ ਫਿਰ ਉਹ ਜਿਹੜਾ ਹੈ ਦੀਨ ਮਜ਼ਬ ਵਾਸਤੇ ਜੰਗ ਯੁੱਧ, ਇਸੇ ਤਰ੍ਹਾਂ ਉਹ ਦੀਨ ਮਜ਼ਬ ਵਾਸਤੇ ਜਿਵੇਂ ਮਲਖਈਆਂ ਨੇ ਮੁਸਲਮਾਨਾਂ ਨੇ ਇਹ ਚੜ੍ਹ ਕੀਤੀ ਬੇੜਾ ਚੁੱਕਿਆ, ਉਹਨਾਂ ਦੀ ਕਵੀ ਜੀ ਕਹਿੰਦੇ ਮੈਂ ਸਾਖੀ ਸੁਣਾਉਂਦਾ ਹਾਂ ਵਿਵਾਸਤੇ ਮੋਏ। ਵਿਵਾਸਤੇ ਅਰਥ ਹੁੰਦਾ ਹੈ ਮੈਦਾਨ, ਵੀ ਜਿਵੇਂ ਮੈਦਾਨ ਦੇ ਵਿੱਚ ਮੁਸਲਮਾਨ ਮੋਏ ਮਰੇ ਆਪਣੇ ਮੁਸਲਮਾਨੀ ਦੀਨ ਮਜ਼ਬ ਦੇ ਵਾਸਤੇ, ਵੀ ਅਸਾਂ ਨੇ ਮੁਸਲਮਾਨ ਹੀ ਜਿਹੜਾ ਹੈ ਧਰਮ ਰਹਿਣ ਦੇਣਾ, ਹੋਰ ਕੋਈ ਚੀਜ਼ ਨਾਮ ਦੀ ਹਿੰਦੂ ਸਿੱਖ ਦੇ ਬਿਲਕੁਲ ਨਹੀਂ ਰਹਿਣ ਦੇਣਾ। ਜਿਵੇਂ ਉਹ ਮੈਦਾਨ ਦੇ ਵਿੱਚ ਉਤਰ ਕੇ ਮੋਏ
ਦੀਨ ਮਜ਼ਹਬ ਕੇ ਹੇਠ,
ਆਪਣੇ ਦੀਨ ਮਜ਼ਹਬ ਧਰਮ ਦੇ ਵਾਸਤੇ, ਵੀ ਧਰਮ ਰਹੇਗਾ ਤਾਂ ਇੱਕ ਮੁਸਲਮਾਨ ਧਰਮ, ਬਾਕੀ ਨਹੀਂ ਕੋਈ ਰਹੇਗਾ।
ਮੁਲਖਈਅਨ ਖੁਦਈਅਨ ਚਕੇ,
ਇਸ ਪ੍ਰਕਾਰ ਇਹ ਮੁਲਖਈਅਨ ਮੁਲਖ ਦੇ ਲੋਕ, ਪੰਜਾਬ ਵਿੱਚ ਵੀ ਮੁਸਲਮਾਨ ਰਹਿੰਦੇ ਸੀ ਉਸ ਸਮੇਂ, ਅਤੇ ਇਸੇ ਤਰ੍ਹਾਂ ਲਾਹੌਰ ਦੇ ਵਿੱਚ ਇਤਿਹਾਸਕ ਜਿੰਨੇ ਵੀ ਅੱਗੇ ਪਿੱਛੇ ਆ ਰਹਿੰਦੇ ਸੀ ਸੂਬਿਆਂ ਦੇ ਵਿੱਚ, ਤੁਰਕਾਂ ਦੀ ਸਰਕਾਰ ਸੀ, ਮੁਸਲਮਾਨ ਕਾਫੀ ਸਨ। ਮੁਲਖਈਅਨ ਜੋ ਖੁਦਈਅਨ ਜਿਹੜੇ ਖੁਦਾ ਦਾ ਨਾਮ ਲੈਣ ਵਾਲੇ ਨੇ, ਜਿਵੇਂ ਇਹ ਚੁੱਕਣ ਚੱਕਿਆ
ਰਹੇ ਜਿਮ ਖੇਤ,
ਜਿਵੇਂ ਉਹ ਖੇਤ ਪਈ ਹੈ ਮੈਦਾਨ ਦੇ ਵਿੱਚ ਰਹੇ ਨਿੱਤਰੇ ਹਨ।
ਜੋ ਪਈ ਸੋ ਸੁਣੋ ਤੁਮ ਉਹਨੇ ਕਹਾਣੀ,
ਕਵੀ ਜੀ ਕਹਿੰਦੇ ਉਹਨਾਂ ਦੀ ਕਹਾਣੀ ਜਿਹੜੀ ਕਥਾ ਹੈ ਉਹ ਖਾਲਸਾ ਜੀ ਸੁਣੋ।
ਜਿਵੇਂ ਖੁਦਈਅਨ ਆਨ ਬਿਹਾਨੀ,
ਜਿਵੇਂ ਖੁਦਈਅਨ ਖੁਦਾ ਦਾ ਨਾਮ ਲੈਣ ਵਾਲੇ, ਅੱਲਾ ਅੱਲਾ ਕਰਨ ਵਾਲਿਆਂ ਦੇ ਸਿਰ ਦੇ ਬੇਦੀ, ਵੀ ਇਹਨਾਂ ਬੇੜਾ ਚੁੱਕਿਆ ਵੀ ਸਿੰਘ ਨਹੀਂ ਕੋਈ ਰਹਿਣ ਦੇਣਾ ਹੈ। ਅੱਗੋਂ ਜਿਵੇਂ ਸਿੰਘਾਂ ਨੇ ਇਹਨਾਂ ਨੂੰ ਸੋਧਿਆ, ਇਹਨਾਂ ਦੇ ਦੰਦ ਖੱਟੇ ਕੀਤੇ, ਉਹ ਕਥਾ ਸੁਣੋ ਹੁਣ।
ਅਸਲਮ ਖਾਨ ਤੱਕ ਵੜਿਓ ਲਾਹੌਰ,
ਜਿਹੜਾ ਅਸਲਮ ਖਾਨ ਸੀ ਸੂਬਾ ਲਾਹੌਰ, ਇਹ ਦੇ ਕਹਿੰਦੇ ਥੱਕ ਹਾਰ ਕੇ ਸਿੰਘਾਂ ਦੇ ਅੱਗੇ ਜਦੋਂ ਇਹਦੀ ਪੇਸ਼ਨਾ ਚੱਲੀ ਇਹ ਥੱਕ ਹਾਰ ਕੇ ਹੰਬ ਕੇ ਲਾਹੌਰ ਵੜ ਗਿਆ।
ਮੁਲਕ ਭਇਓ ਉਸ ਥੋ ਸਭ ਚੌੜ,
ਤੇ ਮੁਲਕ ਤੇ ਸਾਰਾ ਜਿਹੜਾ ਕਹਿੰਦੇ ਚੌੜ ਚਪੱਟ ਹੋ ਗਿਆ, ਨਾ ਦੇ ਰਿਹਾ ਕੋਈ ਸੂਬੇਦਾਰ, ਸੂਬੇਦਾਰ ਵੀ ਵੜ ਕੇ ਕਿਲਿਆਂ 'ਚ, ਤੇ ਜਿਹੜੇ ਨਵਾਬ ਉਹ ਵੀ ਵੜ ਕੇ ਕਿਲਿਆਂ ਵਿੱਚ।
ਮੁਲਖੋਂ ਵਸੂਲ ਟਕੋ ਨਾ ਭਇਓ,
ਮੁਲਖੋਂ ਵਸੂਲ, ਤੇ ਹੁਣ ਜਦੋਂ ਨਵਾਬ ਸੂਬੇਦਾਰੀ ਵੜ ਗਏ ਹੈ ਅਤੇ ਫੌਜ ਨਹੀਂ ਕੋਈ ਰਹੀ ਹੈ ਅੱਗੇ ਪਿੱਛੇ, ਤੇ ਦੱਸੋ ਵੀ ਫਿਰ ਟਾਕੇ ਜਿਹੜੇ ਮਾਮਲੇ ਉਹ ਕੌਣ ਕਰਾਵੇ।
ਕਹੇ ਮੁਲਕ ਲੁੱਟ ਖਾਲਸੇ ਲਇਓ,
ਅੱਜ ਤੋਂ ਲੋਕ ਜਾਂਦੇ ਸਰਦਾਰ ਨਵਾਬ ਦੇ ਬਾਦਸ਼ਾਹ ਦੇ ਵੀ ਆਹ ਮਾਮਲਾ ਭਰੋ, ਲੋਕਾਂ ਨੂੰ ਕਹਿੰਦੇ ਹੈ ਅਤੇ ਮੁਸਲਮਾਨ ਜਿਹੜੇ ਲੋਕ ਇੱਥੇ ਰਹਿਣ ਵਾਲੇ ਸੀ ਪੰਜਾਬ ਵਿੱਚ ਸਾਰੇ ਇਲਾਕਿਆਂ ਦੇ ਸੂਬਿਆਂ ਵਿੱਚ, ਉਹ ਵੀ ਅੱਗੋਂ ਜਵਾਬ ਦਿੰਦੇ ਆ ਵੀ ਆਹ ਤੁਹਾਨੂੰ ਕਿੱਥੋਂ ਟਕਾ ਦੇਈਏ, ਕਿੱਥੋਂ ਮਾਮਲਾ ਭਰੀਏ, ਇਹ ਤਾਂ ਖਾਲਸੇ ਨੇ ਸਾਨੂੰ ਲੁੱਟ ਲਿਆ ਹੈ।
ਬਿਨਾਂ ਟਕੇ ਉਸ ਫੌਜ ਛੱਡ ਗਈ,
ਬਿਨਾਂ ਟਕਿਓ ਹੁਣ ਜਦੋਂ ਪੈਸਾ ਨਹੀਂ ਹੈ ਬਾਦਸ਼ਾਹ ਕੋਲ ਪੈਸਾ ਤੇ ਫੌਜ ਹੈ, ਜਦੋਂ ਪੈਸਾ ਨਹੀਂ ਰਿਹਾ ਮਾਮਲਾ ਨਹੀਂ ਰਿਹਾ ਤੇ ਫੌਜ ਵੀ ਸਾਥ ਛੱਡ ਕੇ ਕਹਿਣ ਲੱਗੇ ਠੀਕ ਹੈ ਜੀ ਹੁਣ ਪੈਸਾ ਨਹੀਂ ਹੈ ਤੇ ਅਸੀਂ ਕੀ ਕਰੀਏ, ਤਨਖਾਹ ਤੋਂ ਬਿਨਾਂ ਤੇ ਸਾਡਾ ਗੁਜ਼ਾਰਾ ਨਹੀਂ, ਫੌਜ ਵੀ ਜਿਹੜੀ ਉਹ ਸਾਥ ਛੱਡ ਗਈ।
ਫੌਜ ਬਿਨਾਂ ਕਹੋ ਕਿਨ ਦਰਬ ਲਈ,
ਆ ਦੱਸੋ ਜਿਨ੍ਹਾਂ ਦੇ ਕੋਲ ਫੌਜ ਨਾ ਹੋਵੇ ਬਾਦਸ਼ਾਹ ਕੋਲ, ਤੇ ਦੱਸੋ ਵੀ ਉਹ ਫਿਰ ਕਿਵੇਂ ਜਿਹੜੇ ਹੈ ਉਹ ਪੈਸਾ ਲੈ ਸਕਦੇ ਆ, ਹੁਣ ਫੌਜ ਹੋਵੇ ਕੋਈ ਡਰ ਪੈ ਹੋਵੇ ਤੇ ਫਿਰ ਹੀ ਕੋਈ ਟਕਾ ਮਾਮਲਾ ਭਰੇ ਨਾ, ਹੁਣ ਜਿਨ੍ਹਾਂ ਦੀ ਫੌਜ ਨਹੀਂ ਰਹੀ ਉਹ ਮਾਮਲਾ ਕਿੱਥੋਂ ਗਰਾਉਣ।
ਬਿਨਾਂ ਦਰਬ ਆਵਨ ਕੋ ਮੁਲਕ ਹੀ ਰਹੋ,
ਤੇ ਹੁਣ ਜਿਹੜਾ ਕਹਿੰਦੇ ਵੀ ਮੁਲਕ ਹੀ ਦੇ ਰਾਹ ਹੈ ਪੈਸਾ ਆਉਣ ਦਾ ਬਾਦਸ਼ਾਹ ਕੋਲ, ਤੇ ਜਦੋਂ ਹੁਣ ਮੁਲਕ ਹੀ ਆਕੀ ਹੋ ਜੇ, ਮੁਲਕ ਹੀ ਹੱਥ ਜੋੜਦੇ ਵੀ ਸਾਨੂੰ ਤੇ ਦੂਜੇ ਲੁੱਟੀ ਜਾ ਰਹੇ ਆ, ਤੇ ਫਿਰ ਬਿਨਾਂ ਮੁਲਕ ਤੋਂ ਲੋਕਾਂ ਤੋਂ ਬਿਨਾਂ ਪਰਜਾ ਤੋਂ ਬਿਨਾਂ ਕਿੱਥੋਂ ਪੈਸਾ ਆਵੇ ਬਾਦਸ਼ਾਹ ਕੋਲ।
ਬਿਨਾਂ ਦਰਬ ਹੈ ਮਿੱਤਰ ਨਾ ਸਾਹੂ,
ਤੇ ਰਾਜਨੀਤੀ ਕਹਿੰਦੀ ਹੈ ਵੀ ਬਾਦਸ਼ਾਹ ਦਾ ਮਿੱਤਰ ਕੌਣ ਹੈ, ਉਹ ਪੈਸਾ, ਪੈਸਾ ਤੇ ਉਹਦੀ ਸਾਰੇ ਵਾਲੇ ਬਾਦਸ਼ਾਹੀ ਹੈ, ਅਤੇ ਜੇ ਪੈਸਾ ਨਹੀਂ ਹੈ ਧਨ ਨਹੀਂ ਹੈ ਤੇ ਫਿਰ ਉਹਦੀ ਕਾਹਦੀ ਬਾਦਸ਼ਾਹੀ ਹੈ, ਸਾਰੇ ਜਦੋਂ ਪੈਸਾ ਹੈ ਕੋਲ ਫੌਜ ਵੀ ਰਹਿਣੀ ਹੈ, ਵਜ਼ੀਰ ਵੀ ਰਹਿਣੇ ਆ, ਸਾਰੇ ਰਹਿਣੇ ਆ, ਇਸ ਕਰਕੇ ਬਾਦਸ਼ਾਹ ਦਾ ਜਿਹੜਾ ਮਿੱਤਰ ਹੈ ਉਹ ਤੇ ਪੈਸਾ ਹੈ, ਪੈਸੇ ਦੇ ਨਾਲ ਹੀ ਸਾਰੇ ਅੱਗੇ ਤੋਂ ਅੱਗੇ ਫੌਜ ਵਜ਼ੀਰ ਅਹਿਲਕਾਰ ਮਿੱਤਰ ਹੁੰਦੇ ਹਨ।
ਦਰਬ ਆਵਨ ਕੋ ਮੁਲਕ ਹੀ ਰਾਹੋ,
ਤੇ ਪੈਸੇ ਆਉਣ ਨੂੰ ਦਰਬ ਆਉਣ ਨੂੰ ਕਹਿੰਦੇ, ਜਿਹੜਾ ਪੈਸਾ ਆਉਣ ਨੂੰ ਉਹਦੇ ਮੁਲਕ ਹੀ ਰਾਹ ਹੁੰਦਾ ਹੈ ਬਾਦਸ਼ਾਹ ਦਾ।
ਪ੍ਰਥਮ ਬੰਦੇ ਕੀਓ ਮੁਲਕ ਖਵਾਰ,
ਪਹਿਲਾਂ ਤੇ ਬਾਬੇ ਬੰਦੇ ਸਿੰਘ ਨੇ ਮੁਲਕ ਖਵਾਰ ਕੀਤਾ ਸੀ, ਜਿੱਥੇ ਜਾਣਾ ਜਿਹੜੀ ਮੱਲ ਮਾਰ ਲੈਣੀ, ਬਾਬੇ ਬੰਦੇ ਸਿੰਘ ਨੇ ਆ ਸਡਾਉਣਾ ਸਮਾਣਾ ਆ ਹੁਸ਼ਿਆਰਪੁਰ ਦੁਆਬਾ ਗੁਰਦਾਸਪੁਰ ਕਲਾ ਨੌਰ ਕੋਈ ਇਲਾਕਾ ਨਹੀਂ ਛੱਡਿਆ ਸੀ, ਅਤੇ ਉਹ ਸਾਰੇ ਇਲਾਕੇ ਵਿੱਚ ਆਪਣਾ ਝੰਡਾ ਗੱਡ ਦਿੱਤਾ ਕਿ ਮਾਮਲੇ ਭਰੋ, ਪਹਾੜੀ ਰਾਜਿਆਂ ਨੂੰ ਕਹਿ ਦਿੱਤਾ ਮਾਮਲੇ ਭਰੋ, ਖਾਲਸੇ ਨੂੰ ਖਜ਼ਾਨੇ ਵਿੱਚ ਪਾਓ, ਅਤੇ ਉਦੋਂ ਕਹਿੰਦੇ ਪਹਿਲਾਂ ਤਾਂ ਜਿਹੜਾ ਮਾਮਲਾ ਸੀ ਅਤੇ ਉਹ ਲੈਣਾ ਬਾਬੇ ਬੰਦੇ ਸਿੰਘ ਨੇ, ਇਸ ਤਰ੍ਹਾਂ ਸਰਕਾਰ ਦਾ ਮੁਲਕ ਪਹਿਲਾਂ ਤਾਂ ਖਵਾਰ ਕੀਤਾ ਬਾਬੇ ਬੰਦੇ ਸਿੰਘ ਨੇ।
ਫਿਰ ਖਾਲਸਾ ਔਰ ਦਇਓ ਉਜਾਰ,
ਪਹਿਲਾਂ ਖੁੰਦਾ ਜਿਹੜਾ ਉਹ ਖਾਲਸੇ ਨੇ ਉਜਾੜ ਦਿੱਤਾ, ਖਾਲਸੇ ਦੇ ਭਾਅ ਦੀ ਬਣਾ ਦਿੱਤੀ ਲੋਕਾਂ ਦੀ, ਬਾਦਸ਼ਾਹ ਸੀ ਦਿੱਲੀ ਦਾ ਉਹਦੇ ਪਾਸ ਤੇ ਕਹਿੰਦੇ ਟਕਾ ਕੋਈ ਮਾਮਲਾ ਜਾਂਦਾ ਨਹੀਂ ਸੀ,
ਉਸਨੇ ਭੇਜੀ ਤਲਬ ਚੜਾਏ,
ਉਹਨੇ ਕੀ ਕੀਤਾ ਆਪਣੀ ਜਿਹੜੀ ਤਲਬ ਫੌਜ ਚੰਗੀ ਚੜਾਈ ਭੇਜੀ ਹੈ, ਜਬਰਦਸਤੀ ਲਓ
ਮਾਮਲੇ
ਖਾਸ ਚੰਗੇ ਜਿਹੜੇ ਵੇਖ ਕੇ 1000 ਘੋੜਾ ਸਵਾਰ ਭੇਜੇ ਹਨ,
ਪਠਾਨ ਸਰਦਾਰ,
ਉਹਨਾਂ ਦੇ ਵਿੱਚ ਕਹਿੰਦੇ ਪਠਾਨ ਜਿਹੜੇ ਸਰਦਾਰ ਚੰਗੇ ਹੈ ਸੀ ਚੜ੍ਹਦੀ ਜਵਾਨੀ ਦੇ,
ਦੋਹਰਾ ਅਤੁਲ ਮੁਹੱਬਤ ਖਾਂ ਕਹੇ
ਅਤੌਲਾ ਖਾਂ
ਖਾਂ
ਇੱਕ ਦਾ ਨਾਮ ਸੀ ਅਤੌਲਾ ਖਾਂ ਇੱਕ ਦਾ ਨਾਮ ਸੀ ਮੁਹੱਬਤ ਖਾਂ ਉਹਦਾ ਇਹਨਾਂ ਦੇ ਨਾਂ ਜਿਹੜੇ ਅਤੌਲਾ ਖਾਂ ਤੇ ਮੁਹੱਬਤ ਖਾਂ ਕਹਿੰਦੇ ਹਨ
ਸੁੰਦਰ ਖੂਬ ਜਵਾਨ
ਉਹ ਸੁੰਦਰ ਖੂਬ ਜਵਾਨ ਸ਼ਹਿਨ ਸ਼ਬੀਲੇ ਚੜ੍ਹਦੀ ਜਵਾਨੀ ਦੇ ਹੈ ਸੀ
ਕਹੇ ਸਿਪਾਹੀ ਉਨ ਵੱਡੇ
ਉਹਨਾਂ ਨੂੰ ਸਿਪਾਹੀਆਂ ਦੇ ਵਿੱਚ ਚੰਗਾ ਉਹਨਾਂ ਦਾ ਨਾਮ ਸੀ ਵੱਡਿਆਂ ਚੋਂ ਵੱਡੇ ਕਹਾਉਂਦੇ ਸਨ
ਫਰੀਦਾਬਾਦ ਮਕਾਨ
ਉਹਨਾਂ ਦਾ ਜਿਹੜਾ ਘਰ ਸੀ ਉਹ ਕਹਿੰਦੇ ਸੀ ਫਰੀਦਾਬਾਦ ਦੇ ਵਿੱਚ ਆ ਦਿੱਲੀ ਤੋਂ ਅਗਲੇ ਬੰਨੇ ਜਾਈਏ ਮਥੁਰੇ ਅਤੇ ਦਿੱਲੀ ਦੇ ਵਿਚਕਾਰ ਹੀ ਫਰੀਦਾਬਾਦ ਆਉਂਦਾ ਪਲਵਲ ਦੇ ਲਾਗੇ ਇਹ ਫਰੀਦਾਬਾਦ ਦੇ ਰਹਿਣ ਵਾਲੇ ਸਨ ਅਤੌਲਾ ਖਾਂ ਤੇ ਮੁਹੱਬਤ ਖਾਂ
ਜਾਓ ਭਾਈ ਉੱਤ ਤੇ ਆਏ ਤੇਉ ਲਾਹੌਰ
ਉਧਰੋਂ ਇਹ ਚੱਲ ਕੇ ਬਾਦਸ਼ਾਹ ਦੀ ਆਗਿਆ ਲੈ ਕੇ ਇੱਧਰ ਆ ਪਹੁੰਚੇ ਹਨ ਲਾਹੌਰ ਦੇ ਵਿੱਚ
ਸੁਣੋ ਇਹਾਂ ਜੇ ਹੋਇਓ ਤੌਰ
ਕਵੀ ਜੀ ਕਹਿੰਦੇ ਜਿਹੜਾ ਇੱਥੇ ਤੌਰ ਤਰੀਕਾ ਹੋਇਆ ਨਾ ਲਾਹੌਰ ਵਿੱਚ ਜੋ ਗੱਲ ਵਰਤੀ ਜਿਵੇਂ ਇੱਥੇ ਆ ਕੇ ਰੌਲਾ ਰੱਪਾ ਮੱਚਿਆ ਉਹ ਮੈਂ ਕਥਾ ਸੁਣਾਉਂਦਾ ਹਾਂ
ਮੁਲਖਈਏ ਇੱਤ ਆਏ ਫਰਿਆਦ
ਇਸ ਪ੍ਰਕਾਰ ਜਿਹੜੇ ਮੁਲਖਈਏ ਆ ਪੰਜਾਬ ਦੇ ਰਹਿਣ ਵਾਲੇ ਮੁਸਲਮਾਨ ਇਸੇ ਤਰ੍ਹਾਂ ਲਾਹੌਰ ਦੇ ਆਸੇ ਪਾਸੇ ਆ ਜਿੰਨੇ ਵੀ ਇੱਧਰ ਉੱਧਰ ਰਹਿੰਦੇ ਸੀ ਉਹ ਇਕੱਠੇ ਹੋ ਕੇ ਫਰਿਆਦੀ ਹੋ ਕੇ ਲਾਹੌਰ ਦੇ ਵਿੱਚ ਆਏ ਹਨ ਅਸਲਮ ਖਾਂ ਕੋਲ
ਮੁਸਲਮਾਨ ਬਹੋ ਕਰ ਇਤਕਾਦ
ਤੇ ਮੁਸਲਮਾਨਾਂ ਨੂੰ ਉਹਨਾਂ ਨੇ ਬਹੁਤ ਜ਼ੋਰ ਦੇ ਕੇ ਬਹੁਤੀਆਂ ਉਂਗਲਾਂ ਲਾ ਲਾ ਕੇ
ਮੁੱਲਾ ਕਾਜੀ ਹੋਰ ਮਲੰਗ
ਹੋਰ ਮੁੱਲਾ ਲੋਕ ਅਕਾਜੀ ਲੋਕ ਦੀਨ ਮਜ਼ਹਬ ਦੇ ਇਹਨਾਂ ਦੇ ਜਿਹੜੇ ਹੁੰਦੇ ਆ ਮੁਸਲਮਾਨੀ ਧਰਮ ਦੇ ਅਤੇ ਮਲੰਗ ਫਕੀਰ ਮੁਸਲਮਾਨ ਜਿਹੜੇ ਭੰਗ ਪੀਣ ਵਾਲੇ
ਰਲ ਮਿਲ ਕੀਓ ਨਵਾਬ ਉਨ ਤੰਗ
ਉਹਨਾਂ ਨੇ ਰਲ ਮਿਲ ਕੇ ਨਾ ਮੁੱਲੇ ਮਲਾਣੇ ਫਕੀਰਾਂ ਨੇ ਇਸੇ ਤਰ੍ਹਾਂ ਲੋਕਾਂ ਨੇ ਅਤੇ ਨਵਾਬ ਜਿਹੜਾ ਅਸਲਮ ਖਾਂ ਸੀ ਸੂਬੇਦਾਰ ਲਾਹੌਰ ਦਾ ਇਹਨੂੰ ਬੜਾ ਤੰਗ ਕੀਤਾ ਹੈ
ਮੁਸਲਮਾਨ ਠੀਕ ਕਚਹਿਰੀ ਸਭ
ਉਹ ਜਦੋਂ ਉੱਥੇ ਇਕੱਠੇ ਹੋਏ ਉੱਥੇ ਮੁਸਲਮਾਨਾਂ ਸਾਰਿਆਂ ਦੀ ਕਚਹਿਰੀ ਸੀ ਸਾਰੇ ਉੱਥੇ ਮੁਸਲਮਾਨ ਤੇ ਹੈ ਸੀ ਕਿਹੜਾ ਕੋਈ ਦੂਜਾ ਸੀ
ਕੀਓ ਉਪਰਾਲੋ ਸਭਨ ਤਬ
ਤਦੋਂ ਸਾਰਿਆਂ ਨੇ ਰਲ ਮਿਲ ਕੇ ਨਾ ਇੱਧਰੋਂ ਨਵਾਬ ਹੋਣਾ ਨੇ ਇੱਧਰੋਂ ਜਿਹੜਾ ਹਜ਼ਾਰ ਘੋੜ ਸਵਾਰ ਆਇਆ ਇੱਧਰੋਂ ਲੋਕਾਂ ਨੇ ਕਾਜ਼ੀ ਮੁੱਲਿਆਂ ਨੇ ਮਿਲ ਕੇ ਨਾ ਤਦੋਂ ਉਪਰਾਲਾ ਹੇਲਾ ਇਹ ਬੰਨਿਆ ਹੈ
ਦੀਨ ਮਜ਼ਹਬ ਕੋ ਰੱਖ ਉਪਰਾਲਾ
ਇਹਨਾਂ ਕੀ ਉਪਰਾਲਾ ਬੰਨਿਆ ਦੀਨ ਮਜ਼ਹਬ ਦਾ ਵੀ ਆਹ ਧਰਮ ਦੀ ਤੇ ਮਜ਼ਹਬ ਦੀ ਗੱਲ ਹੈ
ਮੁਸਲਮਾਨ ਇਮ ਪੱਖ ਸੰਭਾਲਾ
ਮੁਸਲਮਾਨਾਂ ਨੇ ਇਹ ਪੱਖ ਸੰਭਾਲਿਆ ਵੀ ਦੀਨ ਮਜ਼ਹਬ ਦੀ ਗੱਲ ਕਹਿ ਕੇ ਲੋਕਾਂ ਨੂੰ ਕਰ ਲਈਏ ਬਸ ਵੀ ਦੀਨ ਮਜ਼ਹਬ ਦੀ ਗੱਲ ਕਰਾਂਗੇ ਵੀ ਆ ਵੇਖ ਲਓ ਜੇ ਸਿੰਘ ਆ ਕੀ ਜੇ ਹੋ ਗਏ ਸਾਡਾ ਧਰਮ ਨਹੀਂ ਰਹਿਣਾ ਹੈ ਆਪੇ ਲੋਕ ਭੜਕ ਜਾਣੇ ਆ ਅੰਦਰਲੀ ਗੱਲ ਛਪਾ ਛੱਡੀ ਹੈ ਵੀ ਮਾਮਲੇ ਦੀ ਭੁੱਖ ਹੈ ਸਾਨੂੰ ਤਾਂ ਗ੍ਰਾਹੀ ਨਹੀਂ ਕੋਈ ਮਿਲ ਰਹੀ ਇਹਨਾਂ ਨੇ ਦੀਨ ਮਜ਼ਹਬ ਦਾ ਜਿਹੜਾ ਪੱਖ ਰੱਖ ਲਿਆ ਵੀ ਆਹ ਧਰਮ ਦੇ ਸੰਕਟ ਆਉਣ ਵਾਲਾ ਮੁਸਲਮਾਨ ਨੂੰ ਭਰਾਓ ਅਤੇ ਆਹ ਸਿੰਘਾਂ ਨੂੰ ਖਤਮ ਕਰੀਏ
ਜਿਸ ਜਿਸ ਮੌਤ ਨਜ਼ਦੀਕੈ ਆਈ
ਕਵੀ ਜੀ ਕਹਿੰਦੇ ਆ ਜਦੋਂ ਗਿੱਦੜ ਦੀ ਮੌਤ ਆਵੇ ਉਹ ਪਿੰਡ ਵੱਲ ਭੱਜਦਾ ਛੱਜ ਜਿਹਾ ਬਣ ਕੇ ਅਤੇ ਉਹਦੇ ਉਹ ਛੱਜ ਜਿਹੜੇ ਸਰਦਾਰ ਹੀ ਉਹ ਇਹਨੂੰ ਮਾਰ ਦਿੰਦਾ ਹੈ ਇਹਨਾਂ ਨੇ ਹੁਣ ਦੀਨ ਮਜ਼ਹਬ ਰੂਪੀ ਛੱਜ ਬੰਨਿਆ ਹੈ ਕਵੀ ਜੀ ਕਹਿੰਦੇ ਜਿਨ੍ਹਾਂ ਜਿਨ੍ਹਾਂ ਦੀ ਮੌਤ ਨੇੜੇ ਆਏ ਸੀ ਉਹ ਪਿੰਡ ਵੱਲ ਜਿਵੇਂ ਗਿੱਦੜ ਭੱਜਦਾ ਨਾ ਇਸੇ ਤਰ੍ਹਾਂ ਭੱਜ ਰਹੇ ਸਿੰਘਾਂ ਵੱਲ ਇਹ
ਆਏ ਉਸੇ ਮਤ ਖੋਟ ਸਿਖਾਈ
ਉਹ ਜਿਹੜੇ ਆਏ ਸੀ ਨਾ ਇਕੱਠੇ ਹੋ ਗਏ ਫਰਿਆਦੀ ਲੋਕ ਹੋ ਗਏ ਉਹਨਾਂ ਨੂੰ ਐਸੀ ਜਿਹੜੀ ਖੋਟੀ ਮਤ ਸਿਖਾਈ ਹੈ ਇੱਧਰੋਂ ਜਿਹੜੇ ਉਹ ਆਏ ਸੀ ਹਜ਼ਾਰ ਬਾਦਸ਼ਾਹ ਵੱਲੋਂ ਇਕੱਠੇ ਹੋ ਗਏ ਘੋੜ ਸਵਾਰ ਉਹਨਾਂ ਨੇ ਆ ਕੇ ਨਵਾਬ ਨੂੰ ਪੜ੍ਹਾ ਕੇ ਪੱਟੀ ਐਸੀ ਖੋਟੀ ਮਤ ਸਿਖਾਈ ਹੈ ਵੀ ਆਹ ਬਾਦਸ਼ਾਹ ਜੀ ਆ ਦੀਨ ਮਜ਼ਹਬ ਦੀ ਗੱਲ ਅੱਗੇ ਰੱਖ ਦਈਏ ਆਪੇ ਲੋਕਾਂ ਨੇ ਭੜਕ ਜਾਣਾ ਹੈ
ਅਸਲਮ ਖਾਂ ਐਸੇ ਕਹੀ ਬਾਤ
ਉਸ ਵਕਤ ਅਸਲਮ ਖਾਂ ਜਿਹੜਾ ਨਵਾਬ ਸੀ ਸੂਬੇਦਾਰ ਸੀ ਲਾਹੌਰ ਦਾ ਉਹਨੇ ਸਾਰਿਆਂ ਨੂੰ ਇਸ ਤਰ੍ਹਾਂ ਗੱਲ ਕਹੀ
ਦੁਰਤ ਲਾਹੌਰ ਆਏ ਹਮ ਜਾਤ
ਵੀ ਤੁਸੀਂ ਇੰਜ ਕਰੋ ਸਾਰੇ ਇਕੱਠੇ ਹੋ ਕੇ ਲਾਹੌਰ ਆ ਜਾਓ ਇਸੇ ਤਰ੍ਹਾਂ ਦੂਜਾ ਅਰਥ ਵੀ ਉਹ ਲੋਕਾਂ ਨੇ ਇਕੱਠੇ ਹੋ ਕੇ ਅਸਲਮ ਖਾਂ ਨੂੰ ਇਹ ਗੱਲ ਕਹੀ ਵੀ ਆਹ ਬਾਤ ਇਹ ਨਵਾਬ ਸਾਹਿਬ ਅਸੀਂ ਇਕੱਠੇ ਹੋ ਕੇ ਸਾਰੇ ਲਾਹੌਰ ਆ ਜਾਂਦੇ ਹਾਂ
ਮੰਗੇ ਹਮ ਦਾਣਾ ਖਾਣ
ਔਰ ਸਾਨੂੰ ਤੇ ਹੁਣ ਦੀਨ ਮਜ਼ਹਬ ਪਿਆਰਾ ਹੈ ਸਾਨੂੰ ਧਰਮ ਪਿਆਰਾ ਹੈ ਅਸੀਂ ਆਪਣੇ ਮੁਸਲਿਮ ਧਰਮ ਵਾਸਤੇ ਜਾਨ ਦੇ ਦਿਆਂਗੇ ਅਸੀਂ ਤੈਨੂੰ ਕਹਿੰਦੇ ਵੀ ਆਹ ਜਿਹੜਾ ਦਾਣਾ ਪੀਣਾ ਹੈ ਖਾਣਾ ਹੈ
ਸਾਨੂੰ ਕੋਈ ਰਸਤ ਪਾਣੀ ਨਹੀਂ ਚਾਹੀਦਾ, ਆਪਣਾ ਹੀ ਲਿਆਵਾਂਗੇ, ਆਪਣੇ ਸਿਰ ਬਸੇਰੀਏ ਸਾਰਾ ਜਿਹੜਾ ਬੀੜਾ ਚੁੱਕਾਂਗੇ।
ਨਾ ਚਾਹੇ ਹਮ ਸਾਥ ਤੋਹੇ ਜਾਨ,
ਅਸੀਂ ਜਿਹੜਾ ਹੈ ਨਾ ਅਸੀਂ ਇਹ ਵੀ ਨਹੀਂ ਕਹਿੰਦੇ ਵੀ ਤੂੰ ਆਪਣੀ ਫੌਜ ਦੇ, ਆਪਣਾ ਸਾਥ ਦੇ, ਸਾਨੂੰ ਤੇਰੀ ਫੌਜ ਵੀ ਨਹੀਂ ਚਾਹੀਦੀ ਹੈ, ਧਰਮ ਵਾਸਤੇ ਤੇ ਅਸੀਂ ਆਪੇ ਮਰਾਂਗੇ। ਵੇਖ ਲਓ ਰਾਜਨੀਤੀ ਹੀ ਹੁੰਦੀ ਆ, ਮਾੜਾ ਜਿਹਾ ਭੜਕਾਇਆ ਵੀ ਦੀਨ ਮਜ਼ਹਬ ਦੀ ਗੱਲ ਹੈ, ਮਾਮਲੇ ਦੀ ਗੱਲ ਤੇ ਅੱਗੇ ਰੱਖੀ ਨਹੀਂ ਆ। ਲੋਕ ਬੇਅਣਜਾਣ ਜਿਹੜੇ ਹੁੰਦੇ ਨਾ, ਜਿਨ੍ਹਾਂ ਨੂੰ ਕੋਈ ਸਮਝ ਨਹੀਂ ਹੁੰਦੀ, ਉਹ ਭੂਤਨਿਆਂ ਵਾਂਗ ਐਵੇਂ ਭੜਕ ਉੱਠਦੇ ਹਨ।
ਲੋਹਰਾ ਝੰਡੋ ਗੱਡਿਓ ਕੱਢ ਈਦਗਾਹ,
ਈਦਗਾਹ ਆਹ ਜਿਹੜਾ ਸ਼ਹਿਰ ਤੋਂ ਬਾਹਰ ਖੁੱਲ੍ਹਾ ਮੈਦਾਨ ਹੁੰਦਾ ਜਿੱਥੇ ਮੁਸਲਮਾਨ ਲੋਕ ਈਦ ਵਾਲੇ ਦਿਨ ਇਕੱਠੇ ਹੁੰਦੇ ਆ, ਉੱਥੇ ਕਹਿੰਦੇ ਆ ਕੇ ਇਹਨਾਂ ਨੇ ਹੈਦਰੀ ਜਿਹੜਾ ਪੈਗੰਬਰ ਹੈ ਉਹਦਾ ਜਿਹੜਾ ਝੰਡਾ ਹਰਿਆ ਜਾਂ ਗੱਡ ਦਿੱਤਾ,
ਹੈਦਰੀ ਨਾਮ ਰਖਾਏ,
ਜਿਸ ਹਰੇ ਝੰਡੇ ਦਾ ਨਾਮ ਹੈ ਹੈਦਰੀ, ਜਿਹੜਾ ਹੈਦਰ ਪੈਗੰਬਰ ਹੋਇਆ ਨਾ ਮੁਸਲਮਾਨਾਂ ਦਾ, ਉਹਦਾ ਹੀ ਝੰਡਾ ਹਰੇ ਰੰਗ ਵਾਲਾ, ਉਹ ਜਿਸਦਾ ਨਾਮ ਰੱਖਿਆ ਹੈਦਰੀ ਝੰਡਾ ਉਹ ਗੱਡ ਦਿੱਤਾ। ਅਤੇ ਲੋਕ ਜਿਹੜੇ ਤੇੜੇ ਲੋਕ ਡੈ ਪਏ ਬੋਲਣ, ਆਜੋ ਵੀ ਜਿਹਨੇ ਧਰਮ ਦੀ ਖਾਤਰ ਸੀ ਦੇਣਾ ਹੈ, ਉਹ ਜਿਹਨੇ ਦੇਣਾ ਉਹ ਝੰਡੇ ਦੇ ਥੱਲੇ ਆ ਜੇ ਸਿਰ,
ਜੋ ਕਾਇਮ ਦੀਨ ਪੈਰ ਲੈ,
ਜਿਹਨੇ ਸਿਰ ਦੇਣਾ ਉਹ ਝੰਡੇ ਦੇ ਥੱਲੇ ਆ ਜੇ। ਅਤੇ ਕਹਿੰਦੇ ਆ ਵੀ ਜਿਹਨਾਂ ਨੂੰ ਜਿਹੜੇ ਨਾ ਦੀਨ 'ਚ ਕਾਇਮ ਹੈ ਨਾ, ਐਂ ਪੂਰੇ ਪੱਕੇ ਹਨ,
ਹਮੈ ਸੋ ਆਏ,
ਜੋ ਕਾਇਮ ਦੀਨ ਪੈ ਰਲੇ ਹਮੈ ਸੋ ਆਏ, ਉਹ ਕਹਿੰਦੇ ਆ ਵੀ ਉਹ ਜਿਹੜੇ ਹੈਗੇ ਨਾ ਦੀਨ ਵਿੱਚ ਕਾਇਮ, ਉਹ ਵੀ ਸਾਡੇ ਨਾਲ ਆ ਜਾਓ, ਵੇਖ ਲਓ ਧਰਮ ਦੀ ਖਾਤਰ ਸੀਸ ਦੇਣਾ ਹੈ।
ਸੋਰਠਾ ਗੱਲ ਪਰੀ ਖੁਦਾਈਆਂ ਕਾਨ,
ਇੱਧਰੋਂ ਜਿਹੜੇ ਖੁਦਾਈਆਂ ਜਿਹੜਾ ਖੁਦਾ ਦਾ ਨਾਮ ਲੈਣ ਵਾਲੇ ਅੱਲਾ ਅੱਲਾ ਕਹਿਣ ਵਾਲੇ ਮੁਸਲਿਮ ਲੋਕ, ਉਹ ਕਹਿੰਦੇ ਜਦੋਂ ਉਹਨਾਂ ਦੀ ਗੱਲ ਇਹ ਪਈ ਹੈ ਕੰਨਾਂ ਵਿੱਚ ਵੀ ਆ ਝੰਡਾ ਕੱਢਿਆ ਖੁੱਲ੍ਹੇ ਮੈਦਾਨ ਵਿੱਚ, ਅਤੇ ਦੀਨ ਮਜ਼ਹਬ ਧਰਮ ਦੀ ਗੱਲ ਹੈ ਜਦੋਂ ਉਹਨਾਂ ਦੇ ਕੰਨੀ ਪਈ ਹੈ,
ਵੱਧ ਵੱਧ ਲੱਕ ਬਹੁ ਜਾ ਖੜੇ,
ਉਹਦੇ ਲੱਕ ਬੰਨ ਬੰਨ ਕੇ ਤਿਆਰ ਬਾਰ ਤਿਆਰ ਹੋ ਗਏ, ਜੋ ਦਾਤਰ ਕਵਾੜਾ ਜੋ ਸੋਡਾ ਡਾਂਗ ਹੱਥ ਆਇਆ ਹੈ ਬੰਨ ਕੇ ਖੜ ਗਏ ਉਹ ਝੰਡੇ ਦੇ ਥੱਲੇ ਖੁੱਲ੍ਹੇ ਮੈਦਾਨ ਵਿੱਚ,
ਜਨ ਚੱਲੇ ਜ਼ਿਆਫਤ ਖਾਨ,
ਅਰੇ ਜਾਣੋ ਵੀ ਉਹ ਜ਼ਿਆਫਤ ਖਾਨ ਚੱਲਿਆ। ਜ਼ਿਆਫਤ, ਜ਼ਿਆਫਤ ਕੀ ਹੈ? ਹਿੰਦੂ ਧਰਮ ਵਿੱਚ ਆਪ ਕਹਿੰਦੇ ਆ ਜੇ ਨਿਉਤਾ ਭੰਡਾਰਾ, ਅਤੇ ਇਸੇ ਤਰ੍ਹਾਂ ਗੁਰੂ ਧਰਮ ਵਿੱਚ ਕਹਿੰਦੇ, ਸਿੱਖ ਧਰਮ ਵਿੱਚ ਲੰਗਰ, ਇਹ ਲੋਕ ਜਿਹੜੇ ਪੀਰਾਂ ਦੀ ਜਗ੍ਹਾ 'ਤੇ ਜਾਂਦੇ ਆ ਉਹ ਜ਼ਿਆਫਤ ਖਾਂਦੇ ਆ, ਸੀਰਣੀਆਂ ਖਾਂਦੇ ਆ, ਚੋਰੀਆਂ ਕੁੱਟ ਕੁੱਟ ਕੇ ਰੋਡ ਬਣਾ ਕੇ ਉਹਦੇ ਜ਼ਿਆਫਤ ਖਾਂਦੇ ਆ, ਅਤੇ ਉਹਨੂੰ ਕਹਿੰਦਾ ਹੈ ਜ਼ਿਆਫਤ। ਸਾਡੇ ਲੋਕ ਹੁਣ ਜੁੜੇ ਹੋਏ ਜਿਹੜੇ ਜਗ੍ਹਾ ਜਗ੍ਹਾ 'ਤੇ ਜਾਣ ਵਾਲੇ, ਅੱਗੇ ਤਾਂ ਧਿਆਨ ਦੇ ਕੇ ਸੁਣੋ ਕੀ ਕਹਿੰਦੇ ਆ, ਉੱਥੇ ਜਿਹੜਾ ਰੋਟੀ ਪਾਣੀ ਕਰਦੇ ਆ ਪੀਰ ਦੀ ਜਗ੍ਹਾ 'ਤੇ, ਅਤੇ ਅਨਾਊਂਸਮੈਂਟ ਕਰਨਗੇ ਜੀ ਗੁਰੂ ਦਾ ਲੰਗਰ ਤਿਆਰ ਹੈ, ਵੀ ਜਗ੍ਹਾ ਪੀਰ ਦੀ ਹੈ ਉੱਥੇ ਗੁਰੂ ਦਾ ਲੰਗਰ ਕਿੱਥੋਂ ਆ ਗਿਆ ਹੈ। ਕਈ ਜਗਰਾਤਾ ਕਰਦੇ ਆ ਉੱਥੇ ਵੀ ਜੀ ਗੁਰੂ ਦਾ ਲੰਗਰ ਤਿਆਰ ਹੈ, ਜਗਰਾਤਾ ਮਾਤਾ ਦਾ ਹੈ ਲੰਗਰ ਗੁਰੂ ਦਾ ਤਿਆਰ ਹੈ। ਇਸ ਤਰ੍ਹਾਂ ਕੋਈ ਸਮਝਦੇ ਸਮਝਦੇ ਨਹੀਂ ਹੈ ਵੀ ਗੱਲ ਕਰਨੀ ਕਿੱਥੋਂ ਹੈ, ਉਹ ਜ਼ਬਾਨ 'ਤੇ ਜਿਹੜੀ ਗੱਲ ਜੀ ਚੜੀ ਹੋਈ ਉਹੀ ਲੋਕ ਕਰ ਦਿੰਦੇ ਆ। ਮੁਸਲਮਾਨ ਲੋਕ ਜ਼ਿਆਫਤ ਖਾਂਦੇ ਹੈ, ਸਿੱਖ ਲੋਕ ਗੁਰੂ ਦਾ ਲੰਗਰ ਛਕਦੇ ਹੈ, ਇਸੇ ਤਰ੍ਹਾਂ ਹਿੰਦੂ ਧਰਮ ਵਿੱਚ ਜਿਹੜਾ ਭੰਡਾਰਾ ਹੈ ਜਿਹੜਾ ਨਿਉਂਤਾ ਹੈ ਉਹ ਦਿੰਦੇ ਹਨ। ਇਸ ਤਰ੍ਹਾਂ ਕਹਿਣਾ ਬਣਦਾ, ਵਿਚਾਰੇ ਲੋਕਾਂ ਨੂੰ ਸਮਝ ਨਹੀਂ ਹੁੰਦੀ, ਉਹ ਜਗ੍ਹਾ 'ਤੇ ਵੀ ਜਗਰਾਤੇ 'ਤੇ ਵੀ ਗੁਰੂ ਦਾ ਲੰਗਰ ਹੀ ਤਿਆਰ ਹੈ, ਇਸ ਤਰ੍ਹਾਂ ਕਹਿ ਦਿੰਦੇ ਆ। ਕਵੀ ਜੀ ਕਹਿੰਦੇ ਲੋਕ ਤਾਂ ਐਂ ਇਕੱਠੇ ਹੋ ਕੇ ਜਾ ਰਹੇ ਹੈ ਵੀ ਜਿਵੇਂ ਸੇਵੀਆਂ ਜਲੇਬੀਆਂ ਅਤੇ ਸੀਰਨੀਆਂ ਉੱਥੇ ਪੰਜੀਰੀਆਂ ਬਣੀਆਂ ਹੋਣ, ਖਾਣ ਚੱਲੇ ਹੋਣ,
ਪੈ ਜਮ ਭੱਜ ਪੱਛਣ ਉਨ ਤੱਕੇ।
ਪਰ ਕਹਿੰਦੇ ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਵੀ ਜਿਹੜਾ ਜਮ ਹੈ ਉਹ ਤਾਂ ਇਹਨਾਂ ਨੂੰ ਖਾਣ ਵਾਸਤੇ ਤੱਕ ਰਿਹਾ, ਵੀ ਸਿੰਘਾਂ ਨਾਲ ਟਾਕਰ ਲਓ, ਧੌਣਾ ਤੁਹਾਡੀਆਂ ਵੱਡੀਆਂ ਜਾਣੀਆਂ, ਤੁਹਾਨੂੰ ਮੈਂ ਖਾ ਜਾਵਾਂਗਾ, ਤੁਹਾਡੀ ਮੌਤ ਕਰ ਦਿਆਂਗਾ, ਉਹਦੇ ਜਮ ਇਹਨਾਂ ਦੇ ਪੱਛਣ ਨੂੰ ਤੱਕ ਰਿਹਾ ਹੈ।
ਕਿਉਂ ਪਈ ਉਠਾਇਓ ਗੁਲਗੁਲੋ ਤੋਂ ਇਸ ਤੌਰ,
ਇਹਨਾਂ ਲੋਕਾਂ ਨੇ ਕਹਿੰਦੇ ਗੁਲਗੁਲਾ ਠਾਤਾ, ਰੌਲਾ ਰੱਪਾ ਪਾਤਾ ਇਹਨਾਂ ਨੇ, ਇਹ ਲੱਗ ਗਏ ਜਿਹੜਾ ਹੈ ਐਵੇਂ ਦੀਨ ਮਜ਼ਹਬ ਦੇ ਕੋਈ ਗੱਲ ਦੇ ਹੈ ਨਹੀਂ ਹੈ, ਇਹਨਾਂ ਨੇ ਕਾਵਾਂ ਰੌਲੀ ਪਾ ਦਿੱਤੀ।
ਜਿਮ ਡੇਰਾ ਕੀਓ ਆਏ ਲਾਹੌਰ,
ਇਹਨਾਂ ਨੇ ਜਿਵੇਂ ਆ ਕੇ ਕਵੀ ਜੀ ਕਹਿੰਦੇ ਦੀਨ ਮਜ਼ਹਬ ਦੇ ਲੜਨ ਵਾਸਤੇ ਲਾਹੌਰ ਵਿੱਚ ਡੇਰਾ ਕੀਤਾ।
ਮੁਹੰਮਦ ਤਕੀ ਓ ਇਨਾਇਤ ਖਾਨ,
ਇਨਾਇਤ ਖਾਨ ਅਤੇ ਮੁਹੰਮਦ ਖਾਨ ਇਹ ਵੀ ਇੱਥੋਂ ਦੇ ਰਹਿਣ ਵਾਲੇ ਸਨ।
ਝੰਡੋ ਜਦੋਂ ਜਾ ਗੱਡਿਓ ਮੈਦਾਨ।
ਇਹਨਾਂ ਨੇ ਰੜੇ ਮੈਦਾਨ ਵਿੱਚ ਗਏ ਉਤਰੇ ਹੋਏ ਇਹਨਾਂ ਵੀ ਕਹਿੰਦੇ ਝੰਡਾ ਕੱਢ ਦਿੱਤਾ।
ਉਹਨੇ ਕਹੇ ਯੂੰ ਹੋਕੋ ਦਿਵਾਏ।
ਇਹਨਾਂ ਨੇ ਇਹ ਕਹਿ ਕੇ ਹੋਕਾ ਦਵਾ ਦਿੱਤਾ। ਇਹਨਾਂ ਨੇ ਵੀ ਆਪਣਾ ਝੰਡਾ ਜਿਹਾ ਕੱਢ ਕੇ ਇਹਨਾਂ ਨੇ ਵੱਖਰਾ ਰੌਲਾ ਪਾ ਦਿੱਤਾ।
ਹੋਏ ਬੇਖਰਚ ਰਲੇ ਹਮ ਆਏ।
ਇਹ ਵੀ ਕਹਿੰਦੇ ਆ ਵੀ ਜੇ ਕੋਈ ਹੋਵੇ ਨਾ ਬੇਖਰਚਾ, ਜੇ ਕੋਈ ਰੋਟੀ ਪਾਣੀ ਖਾਣ ਦਾ ਖਰਚਾ ਨਹੀਂ ਹੈ, ਉਹ ਵੀ ਸਾਡੇ ਨਾਲ ਰਲ ਜਾਓ, ਪੂਰਾ ਖਰਚਾ ਦਿਆਂਗੇ। ਆ ਦੀਨ ਮਜ਼ਦੀ ਲੜਾਈ ਵਾਸਤੇ ਲੜੋ, ਸ਼ਸਤਰ ਦਿਆਂਗੇ, ਪੁਸ਼ਾਕੇ ਦਿਆਂਗੇ, ਆ ਸਾਡੇ ਨਾਲ ਆ ਕੇ ਰਲ ਜਾਓ।
ਸੁਦਾਗਰ ਮੁਰਤਜ਼ਾ ਖਾਨ।
ਉੱਥੇ ਕਹਿੰਦੇ ਮੁਰਤਜ਼ਾ ਖਾਨ ਜਿਹੜਾ ਸੁਦਾਗਰ ਵਪਾਰੀ ਹੈ ਸੀ, ਵਪਾਰ ਕਰਨ ਵਾਲਾ,
ਰਲਿਓ ਸਿੰਘਨ ਮਾਰਨ ਸੁਆਬੇ ਜਾਨ।
ਉਹ ਵੀ ਨਾਲ ਰਲ ਗਿਆ ਇਹਨਾਂ ਦੇ ਨਾਲ। ਉਹ ਜਦੋਂ ਕਿਹਾ ਨਾ ਵੀ ਖਰਚਾ ਨਹੀਂ ਕੋਈ ਲਵਾਂਗੇ, ਵੀ ਖਰਚਾ ਵੀ ਦਿਆਂਗੇ ਕੋਲੋਂ, ਹਥਿਆਰ ਪੁਛਾਕੇ ਦਿਆਂਗੇ। ਉਹ ਸੁਦਾਗਰ ਜਿਹਾ ਵੀ ਚੰਗਾ ਸਹਿੰਦਾ ਸੀ, ਅਤੇ ਚਲੋ ਵੀ ਆਹ ਦੇਣ ਵਜ ਵਧੀ ਗੱਲ ਹੈ, ਚਲੋ ਸਵਾਬੇ ਗਈਏ ਪੁੰਨ, ਇਹ ਪੁੰਨ ਜਾਣਗੇ ਵੀ ਅੱਜ ਪੁੰਨ ਦੀ ਗੱਲ ਹੈ, ਧੰਨਵਾਦ ਦੇ ਲੜਨਾ, ਚਲੋ ਸਿੰਘਾਂ ਨੂੰ ਮਾਰੀਏ, ਵੀ ਰਲ ਗਿਆ ਕੇ।
ਔਰ ਰਲਿਓ ਹਾਜੀ ਬੇਗ ਮੁਗਲ।
ਇੱਕ ਮੁਗਲ ਸੀ ਹਾਜੀ ਬੇਗ, ਉਹ ਵੀ ਯਾਰ ਰਲਿਆ ਹੈ
ਪੀਰ ਮੁਹੰਮਦ ਮੁੱਲਾ ਚੁਗਲ।
ਇਸੇ ਪ੍ਰਕਾਰ ਪੀਰ ਮੁਹੰਮਦ ਉਹ ਵੀ ਯਾਰ ਰਲਿਆ ਹੈ ਚੁਗਲ। ਚੁਗਲ ਦਾ ਅਰਥ ਇਵੇਂ ਹੁੰਦਾ ਵੀ ਚੋ ਨਾਮ ਚੁੱਕਣ ਦਾ, ਗੱਲ ਨਾਮ ਗੱਲ ਨੂੰ, ਜਿਹੜਾ ਗੱਲ ਨੂੰ ਚੁੱਕੇ ਉਹ ਹੁੰਦਾ ਹੈ ਚੁਗਲ। ਇਹ ਚੁਗਲ ਖੋਰ ਗੱਲ ਨੂੰ ਚੁੱਕਣ ਵਾਲਾ, ਇਹ ਵੀ ਕਹਿੰਦੇ ਆ ਰਲਿਆ ਹੈ। ਇਸੇ ਤਰ੍ਹਾਂ ਇਨਾਇਤੁੱਲਾ ਜਿਹੜਾ ਤਰਾਵੜੀ ਤੋਂ ਰਹਿਣ ਵਾਲਾ ਸੀ ਰਾਜਪੂਤ,
ਆਏ ਸੋ ਫਸਿਓ ਕਿਸੇ ਕਸੂਤ।
ਉਹ ਵੀ ਕਹਿੰਦੇ ਕਿਸੇ ਗੱਲ ਤੋਂ, ਆ ਦੀਨ ਮਜ਼ਬ ਦੀ ਗੱਲ ਜੀ ਸੁਣ ਕੇ ਵੀ ਉਹ ਵੀ ਕਹਿੰਦੇ ਕਸੂਤਾ ਜਿਹਾ ਫਸ ਗਿਆ, ਵੀ ਚਲੋ ਸਿੰਘ ਥੋੜ੍ਹੇ ਜਿਹੇ ਖਤਮ ਕਰ ਦਈਏ, ਆ ਸਿਆਪਾ ਨਿਬੜੇਗਾ, ਫਿਰ ਜਿਹੜਾ ਉਹਦੇ ਸਿੰਘਾਂ ਕੋਲ ਮਾਲ ਧਨ ਹੋਊਗਾ ਵੀ ਲੁੱਟ ਖਾਵਾਂਗੇ। ਇਸ ਤਰ੍ਹਾਂ ਕਸੂਤਾ ਜਿਹਾ ਵੀ ਫਸ ਗਿਆ ਅੱਗੇ।
ਦੋਹਰਾ ਰਾਜੋ ਟੋਡਰ ਮਨ ਹੋਤੋ।
ਇਹ ਜਿਹੜੇ ਰਾਜਾ ਅਕਬਰ ਬਾਦਸ਼ਾਹ ਸੀ ਉਹਦਾ ਜਿਹੜਾ ਟੋਡਰ ਮਨ ਨਾਮ ਦਾ ਦੀਵਾਨ ਹੈ ਸੀ,
ਸ਼ਾਹੇ ਅਕਬਰ ਦੀਵਾਨ।
ਜੋ ਅਕਬਰ ਬਾਦਸ਼ਾਹ ਸੀ ਗੁਰੂ ਅਮਰਦਾਸ ਮਹਾਰਾਜ ਜੀ ਸਮੇਂ, ਉਹਦਾ ਟੋਡਰ ਮਲ ਸੀ ਦੀਵਾਨ, ਤੇ ਉਹ ਜਿਹੜਾ ਦੀਵਾਨ ਸੀ ਉਹਦਾ ਜਿਹੜਾ ਪੁੱਤਰ
ਪਹਾੜ ਮਲ ਉਸ ਸੁੱਤ ਹੋਤੋ।
ਉਹਦਾ ਪੁੱਤਰ ਪਹਾੜ ਮਲ ਨਾਮ ਦਾ ਹੈ ਸੀ,
ਉਸ ਸੁੱਤ ਔਰ ਨਿਦਾਨ।
ਉਹਦਾ ਪੁੱਤਰ ਵੀ ਗਾਂ ਕਹਿੰਦੇ ਖੋਟਾ ਹੀ ਬੇਸਮਝ, ਇਹ ਟੋਡਰ ਮਲ ਪਹਾੜ ਮਲ ਗਾਂ ਦਾ ਪੁੱਤਰ ਹੋਇਆ ਹੈ, ਇਹ ਜਿਹੜੇ ਹਿੰਦੂ ਜਾਤ ਵਿੱਚੋਂ ਸਨ।
ਜੋ ਪਈ ਵਹਿ ਪੀ ਸ਼ਾਮਤ ਆ ਤਬ ਘੇਰੋ।
ਕਵੀ ਜੀ ਕਹਿੰਦੇ ਵੀ ਉਹਦੀ ਮੰਨ ਲਓ ਸ਼ਾਮਤ ਦੀ ਆਈ ਹੈ, ਉਹਦੀ ਸ਼ਾਮਤ ਨੇ ਘੇਰਦਾ, ਜਦੋਂ ਮੌਤ ਆਈ ਹੋਵੇ ਤੇ ਬੰਦਾ ਹਜੇ ਕੰਮ ਹੀ ਕਰਦਾ ਹੈ, ਤੇ ਉਹਦੀ ਜਦੋਂ ਮੌਤ ਆਈ ਹੋਵੇ ਨਾ ਉਹਨੇ ਸਦਾ ਹੀ ਉਲਟ ਬੋਲਣਾ ਹੈ, ਹਾਕੜਾ ਮਾਰ ਮਾਰ ਕੇ ਸੁਣਾਉਣਾ ਵੀ ਮੇਰੀ ਮੌਤ ਆਈ, ਲੋਕੋ ਮੈਨੂੰ ਮਾਰੋ, ਕਿਉਂਕਿ ਉਹਦਾ ਕਸੂਰ ਨਹੀਂ ਹੁੰਦਾ, ਉਹਦੇ ਦਿਨ ਭਰੇ ਹੁੰਦੇ ਜਿਹਦੇ ਕਰਕੇ ਇਹੋ ਜਿਹੇ ਕੰਮ ਕਰਦਾ ਹੈ। ਇਹ ਜਿਹੜਾ ਇਹ ਕਹਿੰਦੇ ਇਹ ਜਿਹਦੇ ਸ਼ਾਮ ਦਾ ਆਈ ਹੈ ਹੁਣ ਹੀ ਨੇ ਇਹਨੂੰ ਘੇਰਿਆ ਹੋਇਆ ਹੈ।
ਆਨ ਲਾਇਓ ਉਹਨ ਭੀ ਵਿੱਚ ਡੇਰੋ।
ਉਹਨੇ ਵੀ ਜਿਹੜਾ ਆ ਕੇ ਵਿੱਚ ਡੇਰਾ ਲਾ ਦਿੱਤਾ ਇਹਨਾਂ ਮੁਸਲਮਾਨਾਂ ਦੇ।
ਜਿਸ ਪੈ ਜਾਊਗ ਘਰ ਚਮਕਾਏ।
ਇਹਨੇ ਹੋਕਾ ਜਿਹਾ ਦੇ ਤਾ, ਇਹ ਕਹਿੰਦਾ ਮੁਸਲਮਾਨਾਂ ਨੂੰ ਵੀ ਆ ਵੇਖ ਲਓ, ਜਿਸ ਕੋਈ ਖਰਚਾ ਮੁੱਕ ਜਾਵੇਗਾ ਵੀ ਉਹਨੂੰ ਮੈਂ ਖਰਚਾ ਉਹਦਾ ਚੁੱਕਾਂਗਾ, ਉਹਨੂੰ ਮੈਂ ਦਿਆਂਗਾ, ਆ ਤਗੜੇ ਹੋ ਕੇ ਸਿੰਘਾਂ ਨੂੰ ਖਤਮ ਕਰੋ।
ਮੈਂ ਦੇਊਗ ਉਹਨ ਕਹੇ ਸੁਣਾਏ।
ਕਹਿੰਦਾ ਉਹਨਾਂ ਦਾ ਖਰਚਾ ਮੈਂ ਆਪਣੇ ਚੁੱਕਦਾ ਹਾਂ, ਮੈਂ ਦਊਂਗਾ, ਇਹਨੇ ਸੁਣਾ ਕੇ ਹੋਕਾ ਦੇ ਦਿੱਤਾ।
ਦੂਰਾ ਆਇਓ ਹੁਦੋ ਅਸਵਾਰ ਜੋ।
ਉਹ ਕਹਿੰਦੇ ਅਸਵਾਰ ਜਿਹੜਾ ਬਾਦਸ਼ਾਹ ਵੱਲੋਂ 1000 ਘੋੜ ਸਵਾਰ ਆਇਆ ਹੋਇਆ ਸੀ ਦਿੱਲੀ ਤੋਂ।
ਤਲਬੀਓ 1000।
ਜੋ ਫੌਜ ਇਕੱਠੀ ਹੋ ਕੇ 1000 ਘੋੜ ਸਵਾਰ ਬਾਦਸ਼ਾਹ ਵੱਲੋਂ ਭੇਜਿਆ ਸੀ ਲਾਹੌਰ ਵਿਖੇ।
ਉਨਕੀ ਮਤ ਗਵਾਏ ਕੇ।
ਕਵੀ ਜੀ ਕਹਿੰਦੇ ਉਹਨਾਂ ਦੀ ਜਿਹੜੀ ਹੈ ਨਾ ਮਤ, ਉਹ ਗਵਾਏ ਦਿੱਤੀ ਰੱਬ ਨੇ।
ਕੀਏ ਜਮਨ ਤੇਉ ਨਾਰ।
ਉਹ ਜਮਾ ਨੇ ਕਹਿੰਦੇ ਜਮਰਾਜ ਨੇ ਇਹਨਾਂ ਦੀ ਮਤ ਫੇਰ ਦਿੱਤੀ, ਇਹਨਾਂ ਨੂੰ ਨਾਲ ਹੀ ਰਲਾ ਦਿੱਤਾ। ਇਹ ਤਾਂ ਚਲੋ ਢਿੱਲੇ ਪਏ ਸੀ ਵੀ ਚੁੱਕੋ ਜ ਉਹ ਜਦੋਂ ਦੀਨ ਮਜ਼ਬੇ ਦੀ ਗੱਲ ਕੀਤੀ ਇਹਨਾਂ ਨੇ ਮੂੰਹ ਚੁੱਕ ਲਿਆ ਵੀ ਸਿੰਘਾਂ ਨੂੰ ਮਾਰੀਏ ਆ ਮੁਸਲਮਾਨਾਂ ਦੂਜਿਆਂ ਭਰਾਵਾਂ ਦੇ ਨਾਲ ਰਲ ਕੇ
ਜੋ ਬਈ ਨਵਾਬ ਖਾਤਰ ਉਹਨਾਂ ਤੋਪੈ ਗਈ
ਉਹਨਾਂ ਨੇ ਨਵਾਬ ਦੀ ਖਾਤਰ ਇਸੇ ਤਰ੍ਹਾਂ ਉਹ ਜਿਹੜਾ ਹਭਾੜ ਮੱਲ ਦਾ ਪੁੱਤਰ ਇਹਨਾਂ ਨੇ ਰਲ ਮਿਲ ਕੇ ਨਾ ਤੇ ਤੋਪਾਂ ਜਿਹੜੀਆਂ ਨਵਾਬ ਦੀ ਖਾਤਰ ਦਿੱਤੀਆਂ ਵੀ ਆ ਤੋਪਾਂ ਤੁਹਾਨੂੰ ਦਿੰਦੇ ਹਾਂ
ਜੰਗੂਰ ਖਾਨੋ ਉਹਨਾਂ ਦਿਓ ਕਲਈ
ਜੰਗੂਰ ਖਾਨਾ ਸਾਰਾ ਦੇ ਦਿੱਤਾ ਹੈ ਛੋਟੀਆਂ ਤੋਪਾਂ ਜਿਹਨਾਂ ਨੂੰ ਕਹਿੰਦੇ ਜੰਗੂਰ ਇਹ ਛੋਟੀਆਂ ਤੋਪਾਂ ਉਹਨਾਂ ਨੇ ਜਿਹੜੀਆਂ ਘਲਾ ਦਿੱਤੀਆਂ ਵੀ ਆ ਲਓ ਤੋਪਾਂ ਤੇ ਸਿੰਘਾਂ ਨੂੰ ਕੋਈ ਛੱਡਣਾ ਨਹੀਂ ਡਾ ਦਿਓ ਸਭ ਨੂੰ
ਜਿਸ ਜਿਸ ਹਿੰਮਤ ਜਨ ਹੋਏ
ਹੋਕਾ ਦਿੱਤਾ ਵੀ ਜਿਸ ਜਿਸ ਵਿੱਚ ਵੀ ਹਿੰਮਤ ਆ ਨਾ ਸਿੰਘਾਂ ਦੇ ਸਾਹਮਣੇ ਜਾਣ ਦੀ
ਬੇਸ਼ੱਕ ਚੜ੍ਹੇ ਹੋਇਆ ਚਾਕਰ ਮੋਹੇ
ਆਓ ਤੁਹਾਨੂੰ ਤਾਂ ਤੁਸੀਂ ਮੇਰੇ ਚਾਕਰ ਜੇ ਹੋ ਕੇ ਨਾ ਮੇਰੀ ਨੌਕਰੀ ਕਰੋ ਇਹ ਤੁਰਕ ਵੀ ਕਹਿੰਦੇ ਹਜ਼ਾਰ ਜਿਹੜੀ ਫੌਜ ਇਕੱਠੀ ਹੋਈ ਇਹ ਵੀ ਤੇ ਇੱਧਰੋਂ ਜਿਹੜਾ ਭਾੜ ਮੱਲ ਦਾ ਪੁੱਤਰ ਵੀ ਮੇਰੇ ਚਾਕਰ ਸੇਵਕ ਬਣ ਕੇ ਭਾਵ ਕੇ ਮੇਰੀ ਨੌਕਰੀ ਕਰੋ ਤੇ ਆ ਸਿੰਘਾਂ ਦੇ ਉੱਪਰ ਚੜ੍ਹਾਈ ਕਰੋ
ਮੁਸਲਮਾਨੀ ਬਹੁ ਆਈ ਵੱਲ
ਬਿਨਾਂ ਸ਼ੱਕ ਤੋਂ ਚੜ੍ਹਾਈ ਕਰੋ ਕੋਈ ਡਰ ਨਹੀਂ ਰੱਖਣਾ ਹੈ ਸਭ ਸਾਜੋ ਸਮਾਨ ਹੈ ਮੇਰੇ ਕੋਲ ਮੁਸਲਮਾਨ ਬਹੁ ਆਈ ਵੱਲ ਉਸ ਵਕਤ ਸੁਣਿਆ ਜਦੋਂ ਵੀ ਖਰਚ ਖਰਚਾ ਵੀ ਦੂਜੇ ਜਾਣੇ ਚੁੱਕਦੇ ਆ ਹੋਰ ਜਿਹੜੇ ਮੁਸਲਮਾਨ ਸੀ ਸਾਰੇ ਕਹਿੰਦੇ ਬਹੁਤ ਇਕੱਠ ਹੋ ਕੇ ਆ ਗਿਆ
ਅਲੀ ਅਲੀ ਕਹਿ ਕੇ ਭਈ ਰਲ
ਉਹ ਯਾ ਅਲੀ ਕਹਿ ਕੇ ਤੇ ਜਿਹੜਾ ਹੈ ਬਹੁਤੇ ਹੋ ਗਏ ਇੱਧਰ
ਕਈ ਝੰਡੇ ਔ ਕਈ ਨਿਸ਼ਾਨ
ਕਈ ਦੇ ਝੰਡੇ ਲਿਆ ਨਿਸ਼ਾਨ ਸਾਹਿਬ ਨਿਸ਼ਾਨ ਉਹਨਾਂ ਨੇ ਗੱਡਦੇ ਆ ਇਸੇ ਤਰ੍ਹਾਂ ਧੌਂਸੇ ਨਗਾਰਿਆਂ ਤੇ ਚੋਟਾਂ ਮਾਰਦੇ ਭੱਜੇ ਆਉਂਦੇ ਲੋਕ
ਆਇਓ ਇਕੱਤਰ ਹੋਏ ਅੱਧ ਜਹਾਨ
ਕਵੀ ਜੀ ਇੱਥੇ ਪ੍ਰਮਾਣ ਜਿਹਾ ਬਣਦੇ ਹੈ ਵੀ ਮੰਨ ਲਓ ਵੀ ਹਜ਼ਾਰਾਂ ਦੀ ਗਿਣਤੀ ਹੋ ਗਈ ਹੈ ਇੰਨੇ ਲੋਕ ਇੰਨੇ ਦੁਨੀਆਂ ਇਕੱਠੀ ਹੋ ਗਈ ਸਿੰਘਾਂ ਦੇ ਖਿਲਾਫ ਮਾਰਨ ਵਾਸਤੇ ਵੀ ਅੱਧਾ ਹੀ ਜਹਾਨ ਮੰਨ ਲਓ ਅੱਧੀ ਦੁਨੀਆ
ਸਿੰਘ ਨਹੀਂ ਆਟੇ ਮੱਧ ਲੂਣ
ਪਰ ਸਿੰਘ ਕਹਿੰਦੇ ਕਿਵੇਂ ਹੈ ਜਿਵੇਂ ਆਟਾ ਹੁੰਦਾ ਨਾ ਆਟਾ ਆਟੇ ਦੀ ਚੁਟਕੀ ਲੂਣ ਪਾ ਦੀ ਉਹ ਸਾਰਾ ਅਪਰਾਧ ਵਿੱਚ ਆਟੇ ਆਟਾ ਹੋਵੇ ਚੁਟਕੀ ਲੂਣ ਦੇ ਪਾ ਦੀ ਉਹ ਸਾਰੀ ਥਾਂ ਕੰਮ ਕਰ ਜਾਂਦਾ ਹੈ ਸਿੰਘ ਦੇ ਕਹਿੰਦੇ ਮੰਨ ਲਓ ਵੀ ਇਹ ਜਿਹੜੇ ਤੁਰਕ ਉਹਦੇ ਆਟੇ ਵਾਂਗ ਹੈ ਤੇ ਸਿੰਘ ਦੇ ਵਿਚਾਰੇ ਲੂਣ ਵਾਂਗ ਵੀ ਨਹੀਂ ਹਨ ਇੰਨੀ ਘੱਟ ਗਿਣਤੀ ਹੈ ਜਿੱਥੇ ਵੀ ਲੋਕ ਉਹ ਸਿੰਘ ਬਹਿ ਜਾਣ ਇਹੋ ਜਿਹੀ ਜਿਹੜੀ ਖੂਨ ਖੁੰਜ ਹੈ ਇਹੋ ਜਿਹੀ ਨੁੱਕਰ ਤੇ ਲੱਭਦੀ ਨਹੀਂ
ਤੁਰਕ ਆਉਂਦੀ ਸਿੰਘ ਨਾਹੇ ਵਿਰੋਲੇ
ਤੁਰਕ ਦੇ ਕਹਿੰਦੇ ਇਸ ਤਰ੍ਹਾਂ ਹੈ ਜਿਵੇਂ ਅੰਨੀ ਹਨੇਰੀ ਹੋਵੇ ਕਿੰਨੀ ਤਗੜੀ ਹਨੇਰੀ ਹੁੰਦੀ ਹੈ ਐ ਧੂੜ ਚੜ੍ਹਾ ਦਿੰਦੀ ਹੈ ਚੁੱਕ ਚੁੱਕ ਮਾਰਦੀ ਹੈ ਰੁੱਖਾਂ ਨੂੰ ਜਿਵੇਂ ਤੁਰਕ ਦੇ ਮੰਨ ਲਓ ਵੀ ਅੰਨੀ ਹਨੇਰੀ ਹੈ ਸਿੰਘ ਦੇ ਕਹਿੰਦੇ ਮੰਨ ਲਓ ਵੀ ਬਾਬ ਰੋਲਾ ਵੀ ਨਹੀਂ ਹੈ ਬਾਬ ਰੋਲਾ ਤੇ ਕਿਤੇ ਕਿਤੇ ਉੱਠਦਾ ਹੈ ਤੇ ਹਨੇਰੀ ਦੇ ਬਾਬ ਰੋਲੇ ਤੋਂ ਕਈ ਗੁਣਾ ਕਿੰਨੀ ਵੱਧ ਹੁੰਦੀ ਤੇ ਕਿੰਨੇ ਥਾਂ ਤੈਸ਼ ਨੈਸ਼ ਕਰ ਦਿੰਦੀ ਹੈ ਤੁਰਕ ਹਨੇਰੀ ਵਾਂਗ ਤੇ ਸਿੰਘ ਜਿਹੜੇ ਉਹਦੇ ਬਾਬ ਰੋਲੇ ਵਾਂਗ ਵੀ ਨਹੀਂ ਹੈ ਇੰਨੀ ਘੱਟ ਗਿਣਤੀ ਹੈ
ਹਿਮਕਰ ਸਿੰਘ ਹੱਥ ਨਾ ਖੋਲੇ
ਇਸੇ ਕਰਕੇ ਸਿੰਘ ਜਿਹੜੇ ਆ ਉਹਦੇ ਕਹਿੰਦੇ ਹੱਥ ਹੀ ਨਹੀਂ ਖੋਲਦੇ ਹੱਥ ਕਿਉਂ ਨਹੀਂ ਖੋਲਦੇ ਵੀ ਸਿੰਘ ਵਿਚਾਰੇ ਵਕਤ ਵੀ ਗੁਜ਼ਾਰ ਰਹੇ ਹੈ ਵੀ ਹੁਣ ਅਗਲੇ ਬੰਨੇ ਬਾਗੇ ਨਾ ਇਕੱਠਾ ਹੋਇਆ ਹੈ ਹੁਣ ਬਾਗ ਨੂੰ ਟਾਕਰਾ ਕਰਨ ਵਾਸਤੇ ਤੇ ਬਾਗੀ ਚਾਹੀਦਾ ਹੈ ਨਾ ਤੇ ਹੁਣ ਸਿੰਘ ਥੋੜੇ ਹੈ ਅਗਲੇ ਬੰਨੇ ਬਹੁਤੇ ਜਾਣੇ ਹੈ ਇਸ ਕਰਕੇ ਸਿੰਘ ਹੱਥ ਨਹੀਂ ਖੋਲਦੇ ਹੱਥ ਨਹੀਂ ਪਾਉਂਦੇ
ਬਹੁਤਨ ਸਿਉਂ ਕਿਆ ਥੋੜੇ ਕਰੇ
ਕਹਿੰਦੇ ਬਹੁਤਿਆਂ ਦੇ ਨਾਲ ਭਾਈ ਥੋੜੇ ਕੀ ਕਰ ਸਕਦੇ ਹੈ ਕਿਉਂਕਿ ਘਣੇ ਜਿਹੜੇ ਜਿੱਤ ਜਾਂਦੇ ਹੈ ਕਣੇ ਕਣ ਜੀਤੇ ਸੂਰਮਾ ਹਾਰੇ ਜਿਹੜੇ ਬਹੁਤਿਆਂ ਦੀ ਜਿਹੜੀ ਗਿਣਤੀ ਹੁੰਦੀ ਹੈ ਨਾ ਉਹ ਜਿੱਤ ਜਾਂਦੇ ਹੈ ਸੂਰਮੇ ਜਿਹੜੇ ਹੁੰਦਾ ਭਾਵ ਉਹ ਇੱਕ ਜੇ ਥੋੜ੍ਹੇ ਹੁਣ ਉਹ ਹਾਰ ਜਾਂਦਾ ਹੈ ਹੁਣ ਇੱਥੇ ਤੁਰਕ ਬਹੁਤੇ ਸਿੰਘ ਸੂਰਮੇ ਥੋੜ੍ਹੇ ਹਨ
ਵਕਤ ਦੇਖ ਸਿੰਘ ਜਾਵੇ ਟਰੇ
ਆ ਸਿੰਘ ਵਕਤ ਵੇਖ ਵੇਖ ਕੇ ਟਾਲਦੇ ਹੈ ਜਿਸ ਕਰਕੇ ਟਾਈਮ ਟਪਾਉਂਦੇ ਹਨ
ਭਈ ਸਿੰਘਣ ਕੋ ਔਖੀ ਗੱਲ
ਇਹਨਾਂ ਸਿੰਘਾਂ ਨੂੰ ਬੜੀ ਔਖੀ ਗੱਲ ਹੋ ਗਈ ਵੀ ਹੁਣ ਜਦੋਂ ਲੋਕ ਇਹਨੇ ਇਕੱਠੇ ਹੋ ਗਏ ਸਿੰਘ ਨਾਂ ਦੇ ਸਾਹਮਣੇ ਜਾਂਦੇ ਆ ਲੁਕ ਛਿਪ ਕੇ ਆਪਣਾ ਨਦੀਆਂ ਦੇ ਕਿਨਾਰੇ ਝੱਲਾਂ ਵਿੱਚ ਰਹਿ ਕੇ ਗੁਜ਼ਾਰਾ ਕਰਦੇ ਹਨ
ਬਚੇ ਤਹਾਂ ਜਹੈ ਭਾਰੋ ਝੱਲ
ਕਹਿੰਦੇ ਸਿੰਘ ਦੇ ਉੱਥੇ ਵਜਣ ਭਾਈ ਜਿੱਥੇ ਬਹੁਤ ਹੀ ਝੱਲ ਹੋਵੇ ਝੱਲ ਕਿਹਨੂੰ ਕਹੀਦਾ ਨਦੀ ਦੇ ਕਿਨਾਰੇ ਕਿਨਾਰੇ ਜਿਹੜਾ ਸੰਘਣਾ ਜੰਗਲ ਹੁੰਦਾ ਨਾ ਜਿੱਥੇ ਆ ਵੇਲਾਂ ਫੁੱਲਾਂ ਚੜ੍ਹੀਆਂ ਅਤੇ ਦਿਖਦਾ ਕੱਖ ਨਹੀਂ ਹੈ ਵੀ ਉਹ ਜਿਹਾ ਥਾਂ ਵਿੱਚ ਉੱਥੇ ਜਾ ਕੇ ਬਚ ਸਕਦੇ ਆ ਇਹੋ ਜਿਹੇ ਸਿੰਘ ਜਿਹੜੇ ਥਾਂ ਦੇ ਵਿੱਚ ਜਾ ਕੇ ਗੁਜ਼ਾਰਾ ਕਰਦੇ ਹਨ ਕਿਉਂਕਿ ਭੀੜ ਐਸੀ ਬਣੀ ਹੈ, ਹੁਣ ਜਿੱਥੇ ਪੰਜ ਜਾਣੀ ਹੈ ਇੱਕ ਪਾਸੇ ਪਿੰਡ ਇਕੱਠਾ ਹੋਇਆ ਹੈ, ਉੱਥੇ ਬਚਾ ਤਾਂ ਕਰਨਾ ਹੀ ਪੈਂਦਾ ਹੈ, ਦਾ ਘਾ ਤਾਂ ਮਾਰਨਾ ਪੈਂਦਾ ਹੈ। ਉੱਧਰੋਂ ਹਜ਼ਾਰਾਂ ਦੀ ਗਿਣਤੀ ਹੋ ਗਈ ਹੈ, ਇੱਧਰ ਸਿੰਘ ਸੌਣ ਦੀ ਗਿਣਤੀ ਵੀ ਨਹੀਂ ਹੈ, ਜਿਸ ਕਰਕੇ ਸਿੰਘ ਆਪਣਾ ਸਮਾਂ ਟਪਾ ਰਹੇ ਹੈ। ਪਰ ਗੁਰੂ ਦੇ ਖਾਲਸੇ ਦੀ ਜਿੱਤ ਹੋਣੀ ਹੈ, ਗੁਰੂ ਦੀ ਕਿਰਪਾ ਹੀ ਹੋਣੀ ਹੈ। ਖਾਲਸਾ ਜਿਹੜਾ ਹੈ ਹਮੇਸ਼ਾ ਹੀ ਗੁਰੂ ਦੀ ਕਿਰਪਾ ਨਾਲ ਵਰਤਦਾ ਆਇਆ ਹੈ। ਇਹ ਜਿਹੜਾ ਸਾਰਾ ਪ੍ਰਸੰਗ ਹੈ, ਜਿਵੇਂ ਖਾਲਸੇ ਨੂੰ ਦੁਆਬੇ ਮਿਲੀ, ਉਹਦੀ ਲੜੀ ਬੰਨਣ ਦੇ ਵਾਸਤੇ ਕਵੀ ਜੀ ਨੇ ਇੱਥੇ ਪ੍ਰਸੰਗ ਜਿਹੜਾ ਹੈ ਅੰਕਿਤ ਕੀਤਾ ਹੈ। ਅੱਗੇ ਤੋਂ ਅੱਗੇ ਜਿਵੇਂ ਕਥਾ ਆਵੇਗੀ ਆਪਾਂ ਸਰਵਣ ਕਰਾਂਗੇ। ਹੁਣ ਇੱਥੇ ਸਮੇਂ ਦੀ ਸਮਾਪਤੀ ਹੈ, ਕਥਾ ਦੀ ਸਮਾਪਤੀ ਹੈ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ ਨਾਰਾਇਣ ਜੀ ਬਖਸ਼ ਲੈਣਾ ਜੀ। ਪੁੱਲਾਂ ਚੁੱਕਾਂ ਦੀ ਖਿਮਾਂ ਵਿਚਾਰਾਂ ਦੀ ਇੱਥੇ ਸਮਾਪਤੀ ਕਰੀਏ।
ਭਈ ਸਿੰਘਣ ਤੋਂ ਔਖੀ ਗੱਲ, ਬਚੈ ਤਹਾਂ ਜਹਿ ਭਾਰੋ ਚੱਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਜੋਤ ਹੈ ਬਾਲ ਬ੍ਰਹਮ ਬਿਨਾਸੀ ਅਗਨਾਸ਼, ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਦਾਸ। ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਦਾਨ, ਜਾ ਕੇ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ ਹੈ ਬੀ ਹੋਣਹਾਰ, ਹੇ ਸੰਤ ਹੈ ਕੈ ਸਦਾ ਸੰਗ ਨਿਦਾਰਾ ਆਧਾਰ। ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਪੋਏ, ਨਾਨਕ ਦੀ ਜੈ ਨਾਮ ਦਾਨ ਦਾ ਕੋਈਏ ਪਰੋਏ। ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਿਆਲ, ਇੱਕ ਅੱਖਰ ਹਰ ਮਨ ਬਸ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਵਾਰ, ਜੋ ਸਰਦਾ ਕਰ ਸਿਮ ਦੇ ਗੁਰਪਾਰ ਉਤਾਰਨ ਹਾਰ। ਕਥਾ ਰਿਤਾ ਪ੍ਰਤ ਹੋਤ ਹੈ ਸੁਨੋ ਸੁਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।